منصوبیاں بارے بھی جانکاری دے گا نال نال تسی سٹی آف برمٹن تو ملن لالی $1500 دی نیچر نیبرہڈ گرانٹ بھی حاصل کر سکتے ہو اور جانکاری لی سمپرک کرو brampton.ca/community-safety
پڑھ پڑھ عالم فاضل ہوئوں کدے اپنے آپ نو پڑھیا ہی نہیں جا جا بڑھدا مندر مسیتی کدے من اپنے وچ بڑھیا ہی نہیں میں تہاڈا ہوسٹ ڈاکٹر نریندر روی گوئل مائنڈ اینڈ باڈی پروگرام لے کے تہاڈی سیوا دے وچ حاضر ہویا جیہدے وچ وکھ وکھ ٹاپکاں نو بڑے سمپل طریقے دے نال تہاڈے روبرو پیش کرن دی کوشش کراں گا ਲੱਖਾਂ ਹੀ ਸਰੋਤਿਆਂ ਨੂੰ ਅਤੇ ਲੱਖਾਂ ਹੀ ਦਰਸ਼ਕਾਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਟੋਰਾਂਟੋ ਸਮੇਂ ਦੇ ਮੁਤਾਬਕ ਇਸ ਵੇਲੇ 10 ਵੱਜ ਚੁੱਕੇ ਨੇ ਸੈਕਿੰਡ ਮੈਨੂੰ ਪਤਾ ਨਹੀਂ 10 ਵੱਜ ਚੁੱਕੇ ਨੇ ਕਿਉਂਕਿ 10 ਵਜੇ ਮੇਰਾ ਪ੍ਰੋਗਰਾਮ ਸਵੇਰੇ ਸ਼ੁਰੂ ਹੁੰਦਾ ਅਤੇ ਇਹ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬਾਡੀ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਮੈਂ ਜਿਵੇਂ ਕਿ ਹਮੇਸ਼ਾ ਹੀ ਸ਼ੁਰੂ ਵਿਚ ਬੇਨਤੀ ਕਰਦਾ ਕਿ ਕਦੇ ਵੀ ਤੁਸੀਂ ਕੋਈ ਪ੍ਰੋਪਰਟੀ ਜਾਂ ਬਿਜ਼ਨਸ ਖਰੀਦਣਾ ਜਾਂ ਵੇਚਣਾ ਤਾਂ ਕਦੇ ਵੀ ਇੱਕ ਬੰਦੇ ਨੂੰ ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨੂੰ ਸਾਈਨ ਨਾ ਕਰੋ ਉਹਦੇ ਨਾਲ ਫਾਈਨਲ ਡੀਲ ਨਾ ਕਰੋ ਸਗੋਂ ਤੁਹਾਨੂੰ ਫਰੀ ਹੈ 2-3-4-5 ਬੰਦਿਆਂ ਨੂੰ ਬੁਲਾ ਲਓ 2-3-4 ਦਿਨਾਂ ਚ 4 ਦਿਨ ਠਹਿਰ ਕੇ ਕਰ ਲਿਓ ਉਹ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਵੀ 2-4 ਦਿਨ ਠਹਿਰ ਕੇ ਕਰ ਲਿਓ 2-4 ਬੰਦਿਆਂ ਨੂੰ ਬੁਲਾ ਲਓ ਤਾਂ ਕਿ ਤੁਹਾਡੇ ਮਨ ਦੇ ਵਿੱਚ ਇੱਕ ਤਾਂ ਗੱਲ ਕਲੀਅਰ ਹੋ ਜੂਗੀ ਇੱਕ ਤੁਹਾਡੇ ਪੈਸੇ ਵੀ ਬਚ ਜਾਣਗੇ ਪੱਕੀ ਗੱਲ ਹੈ ਖਾਸੇ ਪੈਸੇ ਬਚਣਗੇ ਕਿਉਂਕਿ ਜਦੋਂ ਤੁਸੀਂ ਪਹਿਲੇ ਬੰਦੇ ਨੂੰ ਬੁਲਾਉਂਦੇ ਹੋ ਮੈਂ ਨਹੀਂ ਕਹਿੰਦਾ ਵੀ ਉਹ ਕੋਈ ਉਹ ਗਲਤ ਹੋਊਗਾ ਹੋ ਸਕਦਾ ਉਹ ਟੌਪ ਦਾ ਹੋਵੇ ਪਰ ਆਪਾਂ ਨੂੰ ਪਹਿਲਾਂ ਪਰਖਤਾ ਲੈਣਾ ਚਾਹੀਦਾ ਦੂਜਿਆਂ ਨੂੰ ਬੁਲਾਓ ਕਿ ਕਿੰਨੀ ਕਮਿਸ਼ਨ ਲਏਗਾ ਕਿਸ ਤਰ੍ਹਾਂ ਦੀ ਮੌਰਗੇਜ ਹੋਊਗੀ ਕਿਹੜਾ ਵਕੀਲ ਹੋਊ ਉਹਦੀ ਕਿੰਨੀ ਫੀਸ ਹੋਊਗੀ ਇੱਕ ਤਾਂ ਤੁਹਾਨੂੰ ਜਦੋਂ ਬਾਰ ਬਾਰ ਬੰਦੇ ਬੁਲਾਉਣੇ ਹੋ ਤੇ ਤੁਹਾਨੂੰ ਜਿਹੜੀ ਵੇਚਣ ਦਾ ਤੇ ਖਰੀਦਣ ਦੇ ਬਾਰੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਗਿਆਨ ਹੋਜੂਗਾ ਤੇ ਦੂਸਰੀ ਗੱਲ ਉਸ ਤੋਂ ਬਾਅਦ ਤੁਸੀਂ ਫੈਸਲਾ ਕਰ ਸਕਦੇ ਹੋ ਕਿ ਤੁਹਾਡੇ ਲਈ ਕਿਹੜਾ ਬੰਦਾ ਵਧੀਆ ਬਿਜ਼ਨਸ ਦੇ ਵਿੱਚ ਕੋਰੇ ਹੋਣਾ ਬਹੁਤ ਵਧੀਆ ਗੱਲ ਹੈ ਕਿਉਂਕਿ ਸਟਾਰਟਿੰਗ ਚ ਕੋਰੇ ਹੋ ਜਦੋਂ ਅਸੀਂ ਲਿਫ ਜਾਂਦੇ ਹਾਂ ਕਿਸੇ ਦੀਆਂ ਮਿੱਠੀਆਂ ਤੇ ਚੋਪੜੀਆਂ ਗੱਲਾਂ ਚ ਆ ਕੇ ਉਹਦੇ ਨਾਲ ਕਰ ਬੈਠਦੇ ਹਾਂ ਤੇ 1-2 ਸਾਲ ਬਾਅਦ ਸਾਨੂੰ ਜਦੋਂ ਹਕੀਕਤ ਪਤਾ ਲੱਗਦੀ ਹੈ ਫੇਰ ਪਛਤਾਉਣੇ ਭਾਈ ਸਾਹਿਬ ਫੇਰ ਪਛਤਾਉਣ ਦਾ ਕੀ ਫਾਇਦਾ ਕਹਿੰਦੇ ਜੇ ਲੜਾਈ ਦੇ ਵਿੱਚ ਜਿਹੜਾ ਮੁੱਕਾ ਲੜਾਈ ਤੋਂ ਬਾਅਦ ਚ ਯਾਦ ਆਵੇ ਉਹ ਆਪਣੇ ਮੂੰਹ ਤੇ ਮਾਰ ਲੈਂਦੇ ਫਿਰ ਉਹ ਤੁਹਾਡਾ ਕਸੂਰ ਹੁੰਦਾ ਕਿਉਂਕਿ ਤੁਸੀਂ ਉਸ ਵੇਲੇ ਕੋਰੇ ਨਹੀਂ ਉਹਦੀਆਂ ਮਿੱਠੀਆਂ ਚੋਪੜੀਆਂ ਗੱਲਾਂ ਚ ਆ ਗਏ ਇਸ ਕਰਕੇ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਜੋ ਮੈਂ ਜ਼ਿੰਦਗੀ ਦੇ ਵਿੱਚ ਗਲਤੀਆਂ ਕੀਤੀਆਂ ਉਹੀ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਸੋ ਉਹ ਜਦੋਂ 2-3-4 ਬੰਦਿਆਂ ਬੁਲਾਉਂਗੇ ਜਿਹੜੀ ਥਾਂ ਤੇ ਬੁਲਾਉਂਗੇ ਜਿਹੜਾ ਸਮਾਂ ਹੋਊਗਾ ਉਹਦੇ ਉਹ ਉਹਨਾਂ ਨੇ ਤੁਹਾਡੇ ਕੋਲ ਆਉਣਾ ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਨੇ ਨਾਲੇ ਹੁਣ ਤਾਂ ਜਿਹੜੀ ਪ੍ਰੋਪਰਟੀਜ਼ ਹੈ ਤੁਹਾਨੂੰ ਪਤਾ ਬੇਸ਼ੱਕ ਕਹਿੰਦੇ ਨੇ ਮਾਰਕੀਟ ਡਾਊਨ ਹੈ ਪਰ ਜੇ ਅੱਜ ਤੋਂ 10-15 ਸਾਲ ਪਹਿਲਾਂ ਨਾਲ ਜੋੜੀਏ ਉਹ ਤਾਂ ਨੇੜੇ ਤੇੜੇ ਵੀ ਨਹੀਂ ਕਮਿਸ਼ਨ ਹੋਣੀ ਹੈ ਸੋ ਇਸ ਕਰਕੇ 2-3-4-5 ਬੰਦਿਆਂ ਨੂੰ ਬੁਲਾ ਕੇ ਖੁੱਲ ਕੇ ਗੱਲ ਕਰੋ ਕਿ ਕੀ ਬੰਦਾ ਸਪਸ਼ਟ ਗੱਲ ਕਰਦਾ ਕਿ ਐਵੇਂ ਕਹਿੰਦਾ ਕੋਈ ਨੀ ਫਿਕਰ ਨਾ ਕਰੋ ਚੱਕ ਦਿਆਂਗੇ ਫੱਟੇ ਮੈਂ ਤਾਂ ਕੁਛ ਲੈਣਾ ਨੀ ਮੈਂ ਕੁਛ ਦੇਣਾ ਨੀ ਮੈਨੂੰ ਕੱਲ ਹੀ ਗੱਲ ਯਾਦ ਹੈ ਕਿਸੇ ਬੰਦੇ ਨੂੰ ਪੁੱਛਿਆ ਉਹਨੇ ਪ੍ਰੋਪਰਟੀ ਖਰੀਦਣੀ ਸੀ ਕਹਿੰਦਾ ਮੇਰਾ ਖਾਸ ਬੰਦਾ ਜੀ ਮੈਂ ਕਿਹਾ ਅੱਛਾ ਜੇ ਖਾਸ ਬੰਦਾ ਤੇ ਫਿਰ ਕੀ ਹੈ ਉਹ ਕਹਿੰਦਾ ਮੈਂ ਨੀ ਕੁਛ ਲੈਣਾ ਤੇਰੇ ਕੋਲੋਂ ਵੀ ਤੂੰ ਤਾਂ ਨਹੀਂ ਲੈਣਾ ਤੈਨੂੰ ਮਿਲੂਗਾ ਤੇ ਮੇਰੇ ਕਰਕੇ ਮਿਲੂ ਮੈਨੂੰ ਕੀ ਮੋੜੀਗਾ ਭਾਵੇਂ ਇਹ ਲੀਗਲ ਗੱਲ ਆ ਜਾਂ ਇਲੀਗਲ ਗੱਲ ਆ ਪ੍ਰੈਕਟੀਕਲ ਤਾਂ ਚੱਲ ਰਹੀ ਹੈ ਨਾ ਜਦੋਂ ਅਸੀਂ ਕਹਿ ਦਿੰਦੇ ਹਾਂ ਮੋਦੀ ਠੱਗ ਹੈ ਜੀ ਭਗਵੰਤ ਮਾਨ ਨੇ ਐਂ ਕਰ ਲਿਆ ਅਸੀਂ ਕੋਈ ਕੋਈ ਸਰਟੀਫਿਕੇਟ ਲਿਆ ਸਾਨੂੰ ਕੋਈ ਪਤਾ ਉਹ ਸੁਣੀਆਂ ਸੁਣਾਈਆਂ ਗੱਲਾਂ ਤੋਂ ਹੀ ਗੱਲ ਬਾਹਰ ਆਉਂਦੀ ਹੈ ਸੋ ਇਸ ਕਰਕੇ ਤੁਸੀਂ ਖੁੱਲ ਕੇ ਗੱਲ ਕਰੋ 2-3-4 ਬੰਦਿਆਂ ਨੂੰ ਬੁਲਾਓ ਤੇ ਇੱਕ ਨਾਮ ਮੈਂ ਤੁਹਾਨੂੰ ਦੱਸਦਾ ਰਿਕਮੈਂਡ ਕਰਦਾ ਉਹ ਹੈਗਾ ਅਰਫਾ ਮੁਜ਼ੱਫਰ ਜੀ ਦਾ ਬੁਲਾ ਲਓ ਮੈਂ ਨਹੀਂ ਕਿਹਾ ਉਹਨਾਂ ਨੂੰ ਤੁਸੀਂ ਕਰੋ ਸਾਈਨ ਉਹਨਾਂ ਨੂੰ ਦਿਓ ਇੱਕ ਵਾਰੀ ਬੁਲਾ ਕੇ ਤਾਂ ਦੇਖ ਲਓ ਜਾਂ ਬਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ ਫਿਰ ਪਤਾ ਲੱਗੂ ਕੀ ਫਰਕ ਹੈ ਕੀ ਨਹੀਂ ਜੇ ਤੁਹਾਡੇ ਖਾਸੇ ਸਾਰੇ ਪੈਸੇ ਬਚਦੇ ਹੋਣ ਤੁਹਾਨੂੰ ਅੰਦਰੋਂ ਖੁਸ਼ੀ ਹੋਵੇ ਵੀ ਆਹ ਤਾਂ ਲੈ ਦੱਸ ਕੇ ਵਧੀਆ ਹੀ ਹੋ ਗਿਆ ਮੈਂ ਤਾਂ ਫਸੀ ਜਾਣਾ ਸੀਗਾ ਇਹਨਾਂ ਨੂੰ ਕੰਮ ਦੇ ਦਿਓ ਅਰਫਾ ਮੁਜ਼ੱਫਰ ਜੀ ਨੂੰ ਨਹੀਂ ਜਿੱਥੇ ਤੁਹਾਡਾ ਮਨ ਮੰਨਦਾ ਉੱਥੇ ਦੇ ਦਿਓ ਮੇਰਾ ਤਾਂ ਸਿਰਫ ਇੰਨੀ ਗੱਲ ਹੈ ਤੁਹਾਡਾ ਕੋਈ ਕਪੰਜੀ ਦਾ ਨੁਕਸਾਨ ਨਹੀਂ ਕਰ ਰਿਹਾ, ਤੁਹਾਡੇ ਸਮੇਂ ਦਾ ਨੁਕਸਾਨ ਨਹੀਂ ਕਰ ਰਿਹਾ। ਸਾਨੂੰ ਇੱਕ ਜਾਣਕਾਰੀ ਵੱਧ ਤੋਂ ਵੱਧ ਤੁਹਾਡੇ ਦਿਮਾਗ ਚ ਪਾਉਣੀ ਚਾਹੁੰਦਾ। ਇਸ ਕਰਕੇ ਮੇਰੀ ਬੇਨਤੀ ਹੁੰਦੀ ਹੈ ਕਿ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਹਨੂੰ ਸਾਈਨ ਨਾ ਕਰੋ। ਜੇ ਤੁਹਾਨੂੰ ਉਹੀ ਚੰਗਾ ਲੱਗੇ ਮੁੜ ਕੇ ਕਰ ਦਿਓ, ਨਾਲੇ ਤੁਹਾਨੂੰ ਗੱਲ ਅੰਦਰੋਂ ਵੀ ਖੁਸ਼ੀ ਹੋਊਗੀ ਵੀ ਯਾਰ ਜਿਹੜਾ ਮੈਂ ਬੰਦਾ ਚੂਜ਼ ਕੀਤਾ ਸੀ ਉਹ ਵਧੀਆ। ਸੋ ਅਰਫਾ ਮੁਜ਼ੱਫਰੀ ਦਾ ਜਿਹੜਾ ਫੋਨ ਨੰਬਰ ਹੈ ਉਹ ਹੈਗਾ 6478986245 647-898-6245 ਇਹਨਾਂ ਦਾ ਨੰਬਰ ਹੈ। ਫੋਨ ਕਰੋ ਤੇ ਗੱਲਬਾਤ ਕਰ ਲਓ, ਉਸ ਤੋਂ ਬਾਅਦ ਫੈਸਲਾ ਤੁਸੀਂ ਆਪ ਕਰਨਾ, ਤੁਸੀਂ ਮਾਲਕ ਹੋ ਆਪਣੇ ਡਿਸੀਜਨ ਦੇ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਜਿਹੜਾ ਪ੍ਰੋਗਰਾਮ ਮਾਈਂਡ ਐਂਡ ਬਾਡੀ ਹਰ ਇਤਵਾਰ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਪੇਸ਼ ਕਰਦੇ ਹਾਂ। ਇੱਕ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਯੂਟਿਊਬ ਤੇ ਵੀ ਆਉਂਦਾ, ਮੈਂ ਕੱਲ ਵੀ 1-20 ਮਿੰਟ ਦੀ ਰਿਕਾਰਡਿੰਗ ਕਰਾਈ ਹੈ, ਉਹ ਹੈਗਾ 1 finger vs 3 finger ਕਿ ਜਿਹੜੀ ਸੀ ਉਹਦੇ ਬਾਰੇ ਇੱਕ ਬੜੀ ਇੰਟਰਸਟਿੰਗ ਟੌਪਿਕ 20 ਮਿੰਟ ਦਾ ਕੀਤਾ, ਤੁਸੀਂ ਉਹ ਵੀ ਸੁਣ ਲਓ। ਤੇ ਨਾਲ ਮੇਰੀ ਬੇਨਤੀ ਹੈ ਕਿ ਯੂਟਿਊਬ ਤੁਸੀਂ ਸਬਸਕ੍ਰਾਈਬ ਕਰ ਦਿਆ ਕਰੋ। ਸਿਰਫ ਇਹੀ ਨਹੀਂ, ਕਈ ਭਾਈ ਇਹ ਹੁੰਦੇ ਨੇ ਕਿ ਜਿਨ੍ਹਾਂ ਨੂੰ ਭੇਜਿਆ ਜਾਂਦਾ ਸਾਡੀ ਟੀਮ ਦੇ ਵੱਲੋਂ ਉਹ ਸਿਰਫ ਟਿਕ ਕਰਦਾ, ਨਾਲ ਲੱਗਦਾ ਵੀ ਦੇਖ ਲਿਆ, ਦੇਖੋਗੇ ਉਦੋਂ ਤੇ ਉਦੋਂ ਪਤਾ ਲੱਗ ਜਾਂਦਾ ਕਿ ਵਿਊ ਸਾਡੇ ਵੱਧ ਗਏ। ਸੋ ਇਸ ਕਰਕੇ ਮੇਰੀ ਬੇਨਤੀ ਹੈ, ਬਾਕੀ ਮਾਲਕ ਤੁਸੀਂ ਹੋ ਕਿ ਇੱਕ ਤਾਂ ਸਬਸਕ੍ਰਾਈਬ ਕਰ ਦਿਓ, ਇੱਕ ਉੱਥੇ ਘੈਂਟੀ ਹੁੰਦੀ ਹੈ ਉਹਨੂੰ ਦੱਬ ਦਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆ ਜੇ ਜਿਹੜੇ ਵੀ ਕੋਈ ਲੇਟੈਸਟ ਨਵੇਂ ਯੂਟਿਊਬ ਚੈਨਲ ਹੋਏ ਹੁੰਦੇ ਨੇ। ਤੇ ਨਾਲ ਹੀ ਮੈਂ ਉਹਨਾਂ ਸਾਰੇ ਭੈਣ ਭਰਾਵਾਂ ਦਾ ਜਿਹੜੇ ਕਿ ਮੋਰ ਦੈਨ 5000 ਇਸ ਵੇਲੇ ਸ਼ੋਅ ਕਰ ਰਹੇ ਨੇ ਕਿ ਮੇਰਾ ਪ੍ਰੋਗਰਾਮ ਲਾਈਵ ਦੇਖ ਰਹੇ ਨੇ, ਇੱਕ ਰਮੇਸ਼ ਜੀ ਦਾ ਨਾਮ ਮੈਂ ਦੇਖਿਆ ਸੀਗਾ, ਮੈਂ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ। ਤੇ ਨਾਂ ਲੈਣਾ ਤਾਂ ਮੁਸ਼ਕਿਲ ਹੈ ਕਿਉਂਕਿ ਜੇ ਉਧਰ ਮੈਂ ਨਾਂ ਪੜ੍ਹਨੇ ਸ਼ੁਰੂ ਕਰਤੇ ਤਾਂ ਫਿਰ ਇਹ ਪ੍ਰੋਗਰਾਮ ਦੇ ਵਿੱਚ ਡਿਸਟਰਬੈਂਸ ਹੋਜੂਗੀ। ਸੋ ਸਾਰਿਆਂ ਦਾ ਥੈਂਕ ਜਿਹੜੇ ਕਿ ਲਾਈਵ ਦੇਖ ਰਹੇ ਨੇ। ਸੋ ਇੰਡੀਆ ਦੇ ਵਿੱਚ ਮੇਰੇ ਖਿਆਲ ਜਦੋਂ ਇੱਥੇ 10 ਵਜਦੇ ਨੇ ਉੱਥੇ ਸ਼ਾਮ ਦੇ ਸੰਡੇ ਦੇ 8:30 ਵਜੇ ਤੁਸੀਂ ਲਾਈਵ ਵੀ ਯੂਟਿਊਬ ਤੇ ਜਾ ਕੇ ਫੇਸਬੁੱਕ ਤੇ ਜਾ ਕੇ ਸੁਣ ਸਕਦੇ ਹੋ। ਸੋ ਬਿਫੋਰ ਆਈ ਸਟਾਰਟ ਦਿਸ ਪ੍ਰੋਗਰਾਮ, ਟੌਪਿਕ ਹੈਗਾ ਵਟ ਇਜ਼ ਲਾਈਫ, ਜ਼ਿੰਦਗੀ ਹੈ ਕੀ, ਇਹਦੇ ਉੱਤੇ ਗੱਲਬਾਤ ਕਰਾਂਗੇ ਸਿੰਪਲ ਤਰੀਕੇ ਦੇ ਨਾਲ। ਸੋ ਪਹਿਲਾਂ ਸੁਣ ਲਓ ਗਾਣਾ, ਸੋ ਉਸ ਤੋਂ ਬਾਅਦ ਆਪਾਂ ਇਸ ਪ੍ਰੋਗਰਾਮ ਨੂੰ ਕੰਟੀਨਿਊ ਕਰਾਂਗੇ।
ਹੋ ਇਸ ਦੁਨੀਆ ਮੇਂ ਜੀਨਾ ਹੋ ਤੋ ਸੁਣ ਲੋ ਮੇਰੀ ਬਾਤ, ਇਸ ਦੁਨੀਆ ਮੇਂ ਜੀਨਾ ਹੋ ਤੋ ਸੁਣ ਲੋ ਮੇਰੀ ਬਾਤ, ਗਮ ਛੋੜ ਕੇ ਮਨਾਓ ਰੰਗਰੇਲੀ। ਮੇਰੀ ਬਾਤ ਗਮ ਛੋੜ ਕੇ ਮਨਾਓ ਰੰਗ ਰੇਲੀ।
प्रोग्राम देख रहे लखां ही दर्शकां नूं अते लखां ही स्रोतियां नूं नरेंद्र रवि दी नमस्कार सलाम अलैकुम सत श्री अकाल एंड वेरी गुड मॉर्निंग। अज दा जिहड़ा साडा टॉपिक हैगा ओह हैगा व्हाट इज लाइफ ते जिंदगी कहिंदे किहनूं ने। सो एक जगसीर गर्ग जी दा नंबर मैनूं दिस रिहा है ते उहनां दा वी धन्नवाद, ओह लाइव देख रहे ने। सो इहदा मतलब यह नहीं कि मैं बाकियां दा नां नहीं लिया, कुदरती नां उहनां दा दिमाग च आ गया ਉਹਨਾਂ ਦਾ ਜਗਸੀਰ ਗਰਗ, ਉਹਨਾਂ ਦਾ ਥੈਂਕਸ, ਤੁਸੀਂ ਲਾਈਵ ਪ੍ਰੋਗਰਾਮ ਦੇਖ ਰਹੇ ਹੋ। ਸੋ ਆਪਾਂ ਆਪਣੇ ਟੌਪਿਕ ਨੂੰ ਸ਼ੁਰੂ ਕਰਦੇ ਹਾਂ ਤੇ ਨਾਲ ਹੀ ਮੈਂ ਬੇਨਤੀ ਫੇਰ ਰਿਪੀਟ ਕਰਦੇ ਹਾਂ ਕਿ ਯੂਟਿਊਬ ਚੈਨਲ ਤੇ ਤੁਸੀਂ ਜਾ ਕੇ ਮੇਰੇ 175 ਪ੍ਰੋਗਰਾਮ ਹੋ ਗਏ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਨਾਲ ਨਾਲ ਪਲੀਜ਼ ਸਬਸਕ੍ਰਾਈਬ ਕਰ ਦਿਓ ਤਾਂ ਕਿ ਹੋਰ ਵੀ ਬੰਦੇ ਫਾਇਦਾ ਉਠਾ ਸਕਣ। ਸੋ ਟੌਪਿਕ ਤੇ ਆਉਂਦੇ ਹਾਂ, ਵਟ ਇਜ਼ ਲਾਈਫ, ਕਿ ਜ਼ਿੰਦਗੀ ਹੈ ਕੀ। ਦੇਖ ਲਓ ਜਦੋਂ ਅਸੀਂ ਇਸ ਦੁਨੀਆਂ ਦੇ ਵਿੱਚ ਆਏ, ਜਾਂ ਹੋਰ ਤਰੀਕੇ ਨਾਲ ਕਹਿ ਲਿਆ ਕਿ ਜਦੋਂ ਅਸੀਂ ਆਪਣੇ ਮਾਂ ਦੇ ਪੇਟ ਵਿੱਚੋਂ ਬਾਹਰ ਆਉਂਦੇ ਹਾਂ ਤਾਂ ਅਸੀਂ ਪਹਿਲਾ ਸਾਹ ਲੈਂਦੇ ਹਾਂ, ਬ੍ਰੈਥ ਪਹਿਲਾਂ ਲੈਂਦੇ ਹਾਂ, ਉਹ ਪਹਿਲਾ ਬ੍ਰੈਥ, ਤੇ ਫੇਰ ਜਦੋਂ ਅਸੀਂ ਮਰਦੇ ਹਾਂ ਅਖੀਰੀ ਸਾਹ ਲੈਂਦੇ ਹਾਂ। ਸੋ ਇਹ ਪਹਿਲੇ ਤੇ ਅਖੀਰੀ ਸਾਹ ਦੇ ਵਿੱਚ ਜਿੰਨਾ ਵੀ ਸਮਾਂ ਹੁੰਦਾ ਨਾ, ਉਹ ਸਾਡੀ ਲਾਈਫ ਹੈ। ਇਹ ਲਾਈਫ ਕਿਸੇ ਦੀ ਘੱਟ ਵੀ ਹੈ, ਕਿਸੇ ਦੀ ਵੱਧ ਹੋ ਸਕਦੀ ਹੈ, ਕਿਸੇ ਦੀ ਜਿਹੜੀ ਅਖੀਰਲਾ ਸਾਹ ਹੈ ਉਹ ਅਚਾਨਕ ਹੀ ਐਕਸੀਡੈਂਟ ਹੋ ਗਿਆ, ਕਦੇ ਕੋਈ ਬੰਬ ਹੋ ਗਿਆ, ਕਿਸੇ ਨੇ ਗੋਲੀ ਮਾਰਤੀ, ਅਚਾਨਕ ਵੀ ਅਖੀਰਲਾ ਸਾਹ ਆਉਂਦਾ, ਤੇ ਕਿਸੇ ਦਾ ਹੌਲੀ ਹੌਲੀ ਆਉਂਦਾ, ਕੋਈ ਹਸਪਤਾਲ 'ਚ ਚਲਿਆ ਗਿਆ ਚੰਗੇ ਤਰੀਕੇ ਨਾਲ ਨਹੀਂ ਉਹਦਾ ਸਾਹ ਆਉਂਦਾ, ਬੜਾ ਦੁਖੀ ਹੋ ਕੇ ਨਿਕਲਦੀ ਹੈ ਸਾਹ, ਤੇ ਕਈ ਆਰਾਮ ਨਾਲ ਪੂਜਾ ਪਾਠ ਕਰਦੇ ਖੋਏ ਆਪਣਾ ਸਾਹ ਅਖੀਰਲਾ ਕੱਢਦੇ ਨੇ, ਖਤਮ ਕਰਦੇ ਨੇ। ਸੋ ਗੱਲ ਤਾਂ ਇਹ ਹੈ ਕਿ ਲਾਈਫ ਜਿਹੜੀ ਹੈਗੀ ਨਾ, ਉਹ ਪਹਿਲੇ ਸਾਹ ਤੋਂ ਲੈ ਕੇ ਅਖੀਰਲੇ ਸਾਹ ਦੇ ਵਿਚਾਲੇ ਜਿੰਨਾ ਵੀ ਸਮਾਂ, ਚਾਹੇ ਉਹ 1 ਸਾਲ ਹੈ ਚਾਹੇ ਉਹ 100 ਸਾਲ ਹੈ, ਉਸ ਨੂੰ ਆਪਾਂ ਲਾਈਫ ਕਹਿੰਦੇ ਹਾਂ। ਔਰ ਦੂਜੀ ਗੱਲ ਇਹ ਹੈ ਕਿ ਇਸ ਸਮੇਂ ਦੇ ਦੌਰਾਨ ਪਹਿਲੇ ਸਾਹ ਤੋਂ ਲੈ ਕੇ ਅਖੀਰਲੇ ਸਾਹ ਤੱਕ ਅਸੀਂ ਜੋ-ਜੋ ਵੀ ਕਰਮ ਕਰਦੇ ਹਾਂ, ਜੋ-ਜੋ ਵੀ ਕੰਮ ਕਰਦੇ ਹਾਂ, ਜੇ ਤਾਂ ਕਰਦੇ ਹਾਂ ਚੰਗੇ ਤਾਂ ਫਿਰ ਅਸੀਂ ਅੰਬ ਖਾਣ ਦੇ ਹੱਕਦਾਰ ਹੋ ਜਾਂਦੇ ਹਾਂ, ਤੇ ਜੇ ਕਰਦੇ ਹਾਂ ਭੈੜੇ ਖੋਟੇ ਤਾਂ ਫਿਰ ਤੁਸੀਂ ਦੇਖ ਲਓ ਡੰਡੇ ਖਾਣ ਨੂੰ ਵੀ ਤਿਆਰ ਹੋ। ਇਹੋ ਸਾਡੀ ਲਾਈਫ ਦੀ ਹਕੀਕਤ ਹੈ। ਜੇ ਲਾਈਫ ਨੂੰ ਸਿੰਪਲ ਤਰੀਕੇ ਨਾਲ, ਹੋਰ ਵਧੀਆ ਤਰੀਕੇ ਨਾਲ ਸਮਝਣਾ ਹੋਵੇ, ਮੈਂ ਲਿਖਿਆ ਕਿ ਤੇਰੀ ਰੂਹ ਆਤਮਾ, ਤੇਰੀ ਰੂਹ ਉਸ ਮਾਲਕ ਕੋਲੋਂ ਇਸ ਤਨ ਵਿੱਚ ਆ ਸਮਾਈ ਕਿ ਪਰਮਾਤਮਾ ਨੇ ਆਪਣੀ ਰੂਹ, ਆਪਣਾ ਕਤਰਾ ਸਾਡੇ ਸਰੀਰ ਦੇ ਵਿੱਚ ਪਾਤਾ। ਤੇਰੀ ਰੂਹ ਉਸ ਮਾਲਕ ਕੋਲੋਂ ਇਸ ਤਨ ਵਿੱਚ, ਸਰੀਰ ਵਿੱਚ, ਇਸ ਤਨ ਵਿੱਚ ਆ ਸਮਾਈ, ਅੰਤ ਨੂੰ ਉਸਨੇ ਫਿਰ ਮੁੜ ਜਾਣਾ। ਜਿੱਥੋਂ ਹੈ ਇਹ ਆਈ, ਜਿੱਥੋਂ ਇਹ ਆਈ ਸੀ ਉੱਥੇ ਹੀ ਫਿਰ ਚਲੀ ਜਾਣੀ ਹੈ। ਅੱਗੇ ਕੀ ਹੈ ਵੀ ਆਹ ਫਸਟ ਐਂਡ ਲਾਸਟ ਸਾਹ ਦੇ ਵਿੱਚ ਜਿਹੜੀ ਲਾਈਫ ਹੈ ਸਾਡੀ, ਉਹਦੇ ਵਿੱਚ ਕੀ ਹੈ, ਨੇਕ ਅਮਲ, ਚੰਗੇ ਕੰਮ, ਨੇਕ ਅਮਲ ਜਿਹੜੀ ਰੂਹ ਕਰਦੀ ਉਹੀ ਬਖਸ਼ੀ ਜਾਂਦੀ, ਬਦੀ ਦੇ ਰਾਹ ਤੇ ਜਿਹੜੀ ਚੱਲਦੀ ਉਹ ਹੈ ਧੱਕੇ ਖਾਂਦੀ। ਇਹ ਸਾਡੀ ਲਾਈਫ ਦੀ ਹਕੀਕਤ ਹੈ ਕਿ ਪਰਮਾਤਮਾ ਕੋਲੋਂ ਵਿਛੜ ਕੇ ਇਹ ਸਾਡੇ ਸਰੀਰ 'ਚ ਆਉਂਦੀ ਹੈ ਤੇ ਉਹਦੇ ਨਾਲ ਅਸੀਂ ਸਾਹ ਲੈਂਦੇ ਹਾਂ, ਤੇ ਅਖੀਰ ਦੇ ਵਿੱਚ ਵਾਪਸ ਇਹ ਪਰਮਾਤਮਾ 'ਚ ਹੀ ਸਮਾਉਣਾ, ਤੇ ਉਹਦੇ ਵਿੱਚ ਟਾਈਮ ਦੇ ਦੌਰਾਨ ਜੇ ਤਾਂ ਅਸੀਂ ਨੇਕ ਪਾਕ ਕੰਮ ਕਰਦੇ ਹਾਂ ਤਾਂ ਪਰਮਾਤਮਾ ਸਾਨੂੰ ਬਖਸ਼ ਦਿੰਦਾ, ਪਰਮਾਤਮਾ ਸਾਨੂੰ ਮਿਲਾ ਲੈਂਦਾ, ਤੇ ਬਦੀ ਦੇ ਰਾਹ ਤੇ ਜੇ ਅਸੀਂ ਪੁੱਠੇ ਸਿੱਧੇ ਕੰਮ ਕਰਦੇ ਹੀ ਹਾਂ, ਕਰਦੇ ਕਿਹੜੇ ਘੱਟ ਹਾਂ ਅਸੀਂ, ਤਾਂ ਫਿਰ ਸਾਰੀ ਜ਼ਿੰਦਗੀ ਰੋਂਦੇ ਹਾਂ, ਪਿੱਟਦੇ ਹਾਂ, ਧੱਕੇ ਖਾਂਦੇ ਹਾਂ। ਇਹ ਸਾਡੀ ਜ਼ਿੰਦਗੀ ਦੀ ਹਕੀਕਤ ਹੈ। ਇੱਕ ਵਾਰੀ ਸੂਫੀ ਫਕੀਰ ਹੋਏ ਨੇ ਮੌਲਾਨਾ ਰੂਮ, ਉਹਨਾਂ ਨੂੰ ਰੂਮੀ ਵੀ ਕਿਹਾ ਜਾਂਦਾ, ਉਹਨਾਂ ਦੇ ਕਿਸੇ ਸ਼ਿਸ਼ ਨੇ ਪੁੱਛਿਆ ਕਿ ਹਜ਼ਰਤ, ਮੈਂ ਜੰਗਲਾਂ 'ਚ ਵੀ ਜਾ ਕੇ ਦੇਖ ਲਿਆ, ਪਹਾੜਾਂ 'ਚ ਵੀ ਜਾ ਕੇ ਦੇਖ ਲਿਆ, ਸਰੋਵਰਾਂ 'ਚ ਵੀ ਜਾ ਕੇ ਦੇਖ ਲਿਆ, ਧਾਰਮਿਕ ਸਥਾਨਾਂ ਦੇ ਉੱਤੇ ਵੀ ਜਾ ਕੇ ਦੇਖ ਲਿਆ, ਹੱਜ ਵੀ ਕਰਕੇ ਦੇਖ ਲਏ, ਪੁਸਤਕਾਂ ਵੀ ਪੜ੍ਹ ਕੇ ਦੇਖ ਲਈਆਂ, ਪਰ ਅੱਜ ਤੱਕ ਮੈਨੂੰ ਖੁਦਾ ਨਹੀਂ ਲੱਭਿਆ, ਪਰਮਾਤਮਾ ਨਹੀਂ ਲੱਭਿਆ, ਤੁਸੀਂ ਦੱਸੋ ਤੁਸੀਂ ਪਹੁੰਚੇ ਹੋਏ ਹੋ ਕਿ ਮੈਂ ਪਰਮਾਤਮਾ ਦੀ ਤਲਾਸ਼ ਕਿੱਥੇ ਕਰਾਂ। ਇਹ ਸੁਣ ਕੇ ਰੂਮੀ ਮੁਸਕਰਾਏ ਤੇ ਕਹਿਣ ਲੱਗੇ, ਬੇਟਾ ਤੈਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ, ਤੈਨੂੰ ਕੋਈ ਵੀ ਪੜ੍ਹਨ ਦੀ ਲੋੜ ਨਹੀਂ, ਬਸ ਇੱਕੋ ਗੱਲ ਕਰ ਕਿ ਤੂੰ ਚੰਗਾ ਬਣ ਜਾ, ਤੂੰ ਅੱਛਾ ਬਣ ਜਾ, ਖੁਦ ਖੁਦਾ ਤੈਨੂੰ ਲੱਭਦਾ ਤੇਰੇ ਕੋਲ ਆਵੇਗਾ। ਜੇ ਅਸੀਂ ਆਪਣੀ ਜ਼ਿੰਦਗੀ ਦੀ ਹਕੀਕਤ ਨੂੰ ਸਮਝੀਏ, ਦੇਖ ਲਓ ਸਾਡੇ ਸ਼ਹਿਰ ਦੇ ਵਿੱਚ 5-7 ਹਲਵਾਈ ਨੇ, ਮਠਿਆਈਆਂ ਵੇਚਦੇ ਨੇ, ਅਸੀਂ ਕਿਹੜੇ ਹਲਵਾਈ ਕੋਲ ਜਾਂਦੇ ਹਾਂ? ਜਿਹਦੀ ਮਠਿਆਈ ਵਧੀਆ ਹੋਵੇ ਤੇ ਪੂਰਾ ਤੋਲਦਾ ਹੋਵੇ, ਮਿੱਠਾ ਬੋਲਦਾ ਹੋਵੇ, ਚੰਗੇ ਦੀ ਚੰਗੇ ਹਲਵਾਈ ਕੋਲ ਜਾਵਾਂਗੇ ਨਾ। ਅਸੀਂ ਨਾਈ ਕਿਹੜੇ ਕੋਲ ਜਾਂਦੇ ਹਾਂ ਜਿਹੜਾ ਹੇਅਰ ਕੱਟਦਾ, ਵਧੀਆ ਹੇਅਰ ਕੱਟੇ ਤੇ ਪੈਸੇ ਘੱਟ ਲਵੇ ਤੇ ਟਾਈਮ ਤੇ ਕੱਟ ਦੇ, ਇਹ ਨਹੀਂ ਦੋ ਦੋ ਘੰਟੇ ਬਿਠਾ ਲੇ। ਤੇ ਜਿਹੜਾ ਬੰਦਾ ਦੋ ਦੋ ਘੰਟੇ ਬਿਠਾਉਂਦਾ ਤੇ ਵਾਲ ਵੀ ਨਹੀਂ ਕੱਟਦਾ ਪੈਸੇ ਨਾਲ, ਉਹਦੇ ਕੋਲ ਅਸੀਂ ਜਾਂਦੇ ਨਹੀਂ, ਕਿਉਂਕਿ ਅਸੀਂ ਚੰਗੇ ਨਾਈ ਕੋਲ ਜਾਂਦੇ ਹਾਂ, ਚੰਗੇ ਫਰੂਟ ਵਾਲੇ ਕੋਲ ਜਾਂਦੇ ਹਾਂ। ਜਿਹੜਾ ਬੰਦਾ ਦਰਜਨ ਕੇਲਿਆਂ ਦੀ ਲੋ ਦੋ ਗਲੇ ਪਾ ਦੇਣ ਉਹਦੇ ਕੋਲ ਨਹੀਂ ਜਾਂਦੇ। ਜਿਹੜਾ ਬੰਦਾ ਵਧੀਆ ਪਾਉਂਦਾ, ਚੁਣ ਚੁਣ ਕੇ ਪਾਉਂਦਾ ਵੀ ਠੀਕ ਹੈ ਤੇ ਪੈਸੇ ਵੀ ਘੱਟ ਲੈਂਦਾ, ਉਹ ਵਧੀਆ ਸਾਨੂੰ ਫਰੂਟ ਵਾਲਾ ਲੱਗਦਾ, ਅਸੀਂ ਉਹਦੇ ਕੋਲ ਜਾਂਦੇ ਹਾਂ। ਮੋਚੀ ਕੋਲ ਵੀ ਵਧੀਆ ਕੋਲ ਜਾਂਦੇ ਹਾਂ ਜਿਹੜਾ ਵਧੀਆ ਜੁੱਤੀਆਂ ਸੂੰਦਾ ਹੋਵੇ। ਸੋ ਇਸ ਕਰਕੇ ਅਸੀਂ ਸਾਰੀ ਟੈਕਸੀ ਦੀ ਐਗਜ਼ਾਮਪਲ ਲੈ ਲਓ, ਜਦੋਂ ਅਸੀਂ ਕੋਈ ਟੈਕਸੀ ਕਰਦੇ ਹਾਂ, ਸ਼ਹਿਰ 'ਚ 10 ਟੈਕਸੀਆਂ ਨੇ, ਅਸੀਂ ਸਾਡੀ ਕੋਸ਼ਿਸ਼ ਹੁੰਦੀ ਵੀ ਆਹ ਸਭ ਤੋਂ ਵਧੀਆ ਇਹਦੇ ਕੋਲ ਜਾਓ। ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਡੀ ਜਿਹੜੀ ਭਾਲ ਹੈ ਉਹ ਵਧੀਆ ਦੀ ਹੁੰਦੀ ਹੈ ਤਾਂ ਫਿਰ ਪਰਮਾਤਮਾ ਵੀ ਸਾਨੂੰ ਵਧੀਆ ਇਨਸਾਨਾਂ ਦੀ ਭਾਲ ਕਰਦਾ ਕਿ ਜਿਹੜੇ ਕਿ ਨੇਕ ਪਾਕ ਕੰਮ ਕਰਦੇ ਨੇ, ਜਿਹੜੇ ਪੁੰਨ ਦਾਨ ਕਰਦੇ ਨੇ, ਜਿਹੜੀ ਰੱਬ ਦੀ ਪੂਰੀ ਖਲਕਤ ਨੂੰ ਪਿਆਰ ਕਰਦੇ ਨੇ, ਉਸ ਦੀ ਯਾਦ ਵਿੱਚ ਚੌਂਕੜੀ ਮਾਰਦੇ ਨੇ, ਫਿਰ ਪਰਮਾਤਮਾ ਵੀ ਸਾਡੇ ਕੋਲ ਆਉਂਦਾ, ਸਾਡੀ ਹਰ ਗੱਲ ਸੁਣਦਾ, ਸਾਡੇ ਤੇ ਹਰ ਤਰ੍ਹਾਂ ਦੀ ਰਹਿਮਤ ਹੁੰਦੀ ਹੈ। ਇਸੇ ਕਰਕੇ ਕਿਹਾ ਜਾਂਦਾ ਰੱਬ ਸੱਚੇ ਦੇ ਰਾਹ ਦੇ ਉੱਤੇ, ਰੱਬ ਸੱਚੇ ਦੇ ਰਾਹ ਦੇ ਉੱਤੇ ਕਦਮ ਰੋਜ਼ ਜੋ ਪੁੱਟਦਾ, ਕਦਮ ਰੋਜ਼ ਜੋ ਪੁੱਟਦਾ ਦਾ ਮਤਲਬ ਕਿ ਜਦੋਂ ਉਹ ਪਰਮਾਤਮਾ ਨੂੰ ਧਿਆਉਣ ਦੇ ਲਈ, ਉਹਦੇ ਨਾਲ ਮਿਲਾਪ ਕਰਨ ਦੇ ਲਈ ਰੋਜ਼ਾਨਾ ਪੂਜਾ ਪਾਠ ਭਜਨ ਸਿਮਰਨ ਕਰਦਾ, ਰੱਬ ਸੱਚੇ ਦੇ ਰਾਹ ਦੇ ਉੱਤੇ ਕਦਮ ਰੋਜ਼ ਜੋ ਪੁੱਟਦਾ, ਫਿਰ ਰੱਬ ਦੀ ਰਹਿਮਤ ਦੇ ਨਾਲ ਮੌਜਾਂ ਜੱਗ ਵਿੱਚ ਕਰਦਾ। ਤੁਸੀਂ ਕਰਕੇ ਦੇਖ ਲਓ, ਜਿਹੜੇ ਬੰਦੇ ਰੱਬ ਦੀ ਬੰਦਗੀ ਕਰਦੇ ਨੇ ਉਹਦੇ ਉਹਦਾ ਤਾਂ ਡਰ ਵੀ ਹੈ ਕਿ ਮੈਨੂੰ ਪਰਮਾਤਮਾ ਮੇਰੇ ਅੰਦਰ ਆ ਦੇਖ ਰਿਹਾ, ਇਸ ਕਰਕੇ ਉਹ ਗਲਤ ਕੰਮ ਨਹੀਂ ਕਰਦੇ, ਫਿਰ ਉਹ ਜ਼ਿੰਦਗੀ ਦੇ ਵਿੱਚ ਐਸ਼ਾਂ ਕਰਦੇ ਨੇ। ਉਹ ਇਸ ਲਾਈਫ ਨੂੰ ਬੇਸਿਕਲੀ ਸਾਡੀ ਜਿਹੜੀ ਲਾਈਫ ਹੈ ਪੂਰੀ, ਜਿੰਨਾ ਫਸਟ ਸਾਹ ਤੋਂ ਲੈ ਕੇ ਅਖੀਰਲੇ ਸਾਹ ਤੱਕ, ਸਾਨੂੰ ਆਪਣੇ ਬੇਸਿਕਲੀ ਤਿੰਨ ਚਾਰ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਇੱਕ ਤਾਂ ਸਾਡਾ ਸਰੀਰ ਹੈ, ਸਰੀਰ ਦਾ ਕੀ ਹੈ, ਇੱਕ ਹੁੰਦੇ ਨੇ ਪੈਸੇ, ਇੱਕ ਹੈਗਾ ਸਾਡਾ ਮਾਇੰਡ, ਤਿੰਨੇ ਚੀਜ਼ਾਂ ਨੇ ਨਾ। ਇਹ ਤਿੰਨਾਂ ਦਾ ਅਸੀਂ ਫਾਇਦਾ ਕਿਵੇਂ ਲੈ ਸਕਦੇ ਹਾਂ ਜ਼ਿੰਦਗੀ 'ਚ? ਤਨ, ਤਨ ਮੀਨਸ ਬੋਡੀ, ਤਨ ਪਵਿੱਤਰ, ਸੇਵਾ ਕੀ ਹੈ, ਜਿੰਨੀ ਵੀ ਸੇਵਾ ਹੋ ਸਕੇ, ਤਿਲ ਫੁਲ, ਕਿਸੇ ਬੰਦਾ ਸਨੋਹ ਪੈ ਰਹੀ ਹੈ ਤੁਸੀਂ ਕਾਰ 'ਤੇ ਜਾ ਰਹੇ ਹੋ ਉਹਨੂੰ ਰਾਈਡ ਦੇ ਦਿਓ, ਜੇ ਕੋਈ ਬੰਦਾ ਭੁੱਖਾ ਤੁਸੀਂ ਆਪ ਸਮੋਸੇ ਖਾਈ ਉਹਨੇ ਇੱਕ ਉਹਨੂੰ ਦੇ ਦਿਓਗੇ, ਤੁਹਾਡਾ ਕੋਈ ਜੀ ਘਟਦਾ? ਕਿਸੇ ਬੰਦਾ ਕੋਈ ਬਜ਼ੁਰਗ ਹੈ ਤੁਸੀਂ ਦਰਵਾਜ਼ਾ ਫੜ ਕੇ ਉਹਨੂੰ ਖੜ ਜਾਂਦੇ ਉਹਨੂੰ ਨਗਾ ਦਿੰਦੇ, ਤੁਹਾਡਾ ਕੋਈ ਘਟਦਾ? ਸੋ ਇਹ ਜਿਹੜਾ ਸਾਡਾ ਸਰੀਰ ਹੈ ਨਾ, ਤਨ ਪਵਿੱਤਰ, ਸੇਵਾ ਕੀ ਏ, ਧਨ ਪਵਿੱਤਰ ਦੀ ਏ ਦਾਨ। ਜੇ ਤੁਹਾਡੇ ਕੋਲ ਇੰਨੇ ਬੜੇ ਪੈਸੇ ਨੇ ਪਰਮਾਤਮਾ ਦੀ ਕਿਰਪਾ ਨਾਲ ਆਏ ਨੇ, ਜੇ ਕਿਸੇ ਦੇ ਪੈਰ 'ਚ ਜੁੱਤੀ ਪਵਾ ਦਿਓਗੇ, ਕਿਸੇ ਨੂੰ ਮਫਲਰ ਦੇ ਦਿਓਗੇ, ਕਿਸੇ ਨੂੰ ਰੋਟੀ ਖਵਾ ਦਿਓਗੇ, ਕਿਸੇ ਸਕੂਲ ਦੇ ਵਿੱਚ ਪੈਸੇ ਦਿਓਗੇ, ਕੁਛ ਨਹੀਂ ਕਰਦਾ। ਕਿਉਂਕਿ ਇਹ ਕਹਿੰਦੇ ਚਿੜੀ ਚੋਂਚ ਵਰ ਲੈ ਗਈ, ਨਦੀ ਨਾ ਘਟਿਓ ਨੀਰ, ਕਦੇ ਨਦੀ ਦਾ ਪਾਣੀ ਕਦੇ ਘਟਦਾ ਜਿਹਦੇ 'ਚ ਕੋਈ ਚਿੜੀ ਚੁੰਝ ਭਰ ਕੇ ਲੈ ਜੂਗੀ। ਸੋ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਧਨ ਨਹੀਂ ਘਟਦਾ, ਸਗੋਂ ਧਨ ਦੇ ਵਿੱਚ ਵਾਧਾ ਹੁੰਦਾ। ਦੋ ਗੱਲਾਂ, ਤਨ ਪਵਿੱਤਰ, ਸੇਵਾ ਕੀ ਏ, ਧਨ ਪਵਿੱਤਰ ਦੀ ਏ ਦਾਨ, ਮਨ ਪਵਿੱਤਰ, ਹਰੀ ਭਜਨ ਸੇ ਤੋ ਹੋਤਾ ਕਲਿਆ। ਜੇ ਅਸੀਂ ਜ਼ਿੰਦਗੀ ਨੂੰ ਸਫਲ ਕਰਨਾ ਨਾ, ਤਾਂ ਤਿੰਨ ਚੀਜ਼ਾਂ ਦਾ ਖਿਆਲ ਰੱਖੋ, ਤਨ ਦੇ ਨਾਲ ਸੇਵਾ ਕਰੋ, ਮਨ ਦੇ ਨਾਲ ਦਾਨ ਕਰੋ, ਤੇ ਮਨ ਸੋਰੀ ਧਨ ਦੀ ਸੇਵਾ ਕਰੋ ਤੇ ਮਨ ਦੇ ਨਾਲ ਪਰਮਾਤਮਾ ਦਾ ਜਾਪ ਕਰੋ, ਫਿਰ ਤੁਹਾਡੀ ਜ਼ਿੰਦਗੀ ਸਫਲ ਹੋਊਗੀ। ਅਸਲ ਦੇ ਵਿੱਚ ਜ਼ਿੰਦਗੀ ਹੈ ਕੀ, ਇਹਨੂੰ ਇੱਕ ਹੋਰ ਤਰੀਕੇ ਨਾਲ ਸਮਝ ਲੜੋ। ਕਬੀਰ ਸਾਹਿਬ ਨੇ ਸਾਨੂੰ ਸਮਝਾਇਆ ਜ਼ਿੰਦਗੀ ਦੇ ਬਾਰੇ ਕਿ ਪਾਣੀ ਤੇ ਹੀ ਹਿਮ ਭਿਆ, ਹਿਮ ਕਹਿੰਦੇ ਨੇ ਆਈਸ ਨੂੰ, ਬਰਫ਼ ਨੂੰ, ਪਾਣੀ ਤੇ ਹੀ ਹਿਮ ਭਿਆ, ਹਿਮ ਫਿਰ ਬਣਾ ਬਲਾਈ, ਬਲਾਈ ਕਹਿੰਦੇ ਨੇ ਲਿਕੁਡ ਨੂੰ, ਪਾਣੀ ਨੂੰ ਕਹਿ ਲਓ। ਕਬੀਰਾ ਜੋ ਥਾ ਸੋ ਭਿਆ, ਅਬ ਕਹਾ ਕਛੂ ਨਾ ਜਾਈ। ਕਬੀਰ ਸਾਹਿਬ ਕਹਿੰਦੇ, ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਵੀ ਜਿਹੜਾ ਪਾਣੀ ਹੁੰਦਾ ਜਦੋਂ ਉਹਨੂੰ ਆਪਾਂ ਫਰੀਜ਼ਰ 'ਚ ਰੱਖ ਦਿੰਦੇ ਹਾਂ ਤਾਂ 2-4 ਘੰਟੇ ਬਾਅਦ ਉਹ ਪਾਣੀ ਜੰਮ ਕੇ ਬਰਫ਼ ਬਣ ਜਾਂਦਾ, ਸ਼ੇਪ ਚੇਂਜ ਹੋ ਗਈ, ਤੇ ਉਸੇ ਬਰਫ਼ ਨੂੰ ਬਾਹਰ ਕੱਢ ਲਓ, ਗਰਮੀ ਦੇ ਵਿੱਚ 2-3 ਘੰਟੇ ਵਿੱਚ ਪਿਘਲ ਕੇ ਉਹ ਮੁੜ ਕੇ ਪਾਣੀ ਬਣ ਜਾਂਦਾ। ਸੋ ਪਾਣੀ ਸੀਗਾ, ਮੁੜ ਕੇ ਪਾਣੀ ਬਣ ਗਿਆ। ਕਬੀਰਾ ਜੋ ਥਾ ਸੋ ਬਿਆ, ਕਹਾ ਕੁਛ ਨਾ ਜਾਈ। ਇਹੀ ਸਾਡੀ ਲਾਈਫ ਦੀ ਹਕੀਕਤ ਹੈ ਕਿ ਸਾਹ ਸਾਡਾ ਜਿੱਥੋਂ ਆਤਮਾ ਆਈ, ਜਿੰਨਾ ਚਿਰ ਰਹਿੰਦੀ ਹੈ ਸਰੀਰ 'ਚ, ਅਸੀਂ ਟੱਪੀ ਜਾਂਦੇ ਹਾਂ, ਭੱਜੀ ਫਿਰਦੇ ਹਾਂ, ਤੇ ਜਦੋਂ ਨਿਕਲ ਜਾਂਦੀ ਹੈ ਫੇਰ ਮਿੱਟੀ ਦਾ ਮਿੱਟੀ। ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਜੈਸੇ ਤਰਬਰ ਪੰਖ ਬਸੇਰਾ। ਕਿ ਜਿਹੜੇ ਪੰਛੀ ਹੁੰਦੇ ਨੇ ਨਾ, ਸ਼ਾਮ ਨੂੰ ਦਰਖਤਾਂ ਦੇ ਇਕੱਠੇ ਹੋ ਜਾਂਦੇ ਨੇ, ਜਦੋਂ ਸਵੇਰ ਦੀ ਸੂਰਜ ਦੀ ਕਿਰਨ ਚੜ੍ਹਦੀ ਹੈ ਤਾਂ ਉਹ ਆਪਣੇ ਖੁਰਾਕ ਦੀ ਤਲਾਸ਼ ਦੇ ਵਿੱਚ ਫੇਰ ਉੱਡ ਜਾਂਦੇ ਨੇ। ਇਸੇ ਤਰ੍ਹਾਂ ਹੀ ਸਾਡਾ ਇਹ ਮਨੁੱਖੀ ਸਰੀਰ ਹੈ, ਮਨੁੱਖੀ ਲਾਈਫ ਹੈ। ਪਾਣੀ ਤੇਰਾ ਬੁੱਧ ਬੁਧਾ, ਇਸ ਮਾਨਤ ਕੀ ਜਾਤ। ਤੁਸੀਂ ਦੇਖਿਆ ਨਾ, ਜਦੋਂ ਮੀਂਹ ਪੈਂਦਾ ਹੁੰਦਾ ਪਾਣੀ ਦੇ ਬੁਲਬਲੇ ਜੇ ਬਣ ਜਾਂਦੇ ਨੇ, ਉਹ ਇੱਕ ਮਿੰਟ ਬਾਅਦ ਬੁਲਬਲਾ ਟੁੱਟ ਜਾਂਦਾ, ਪਤਾ ਲੱਗਦਾ ਬੁਲਬਲਾ ਕਿੱਥੇ ਸੀਗਾ। पानी तेरा बुदबुदा इस मानस की जात, देखत ही छुप जाएगा ज्यों तारा प्रभात, ढूंढे पता मिले नहीं तेरा, खोजी खोज ना पाएगा, कहे कबीर जागे सो पाए, सोएगा पछताएगा। कबीर साहब कहंदे साडी जिहड़ी लाइफ है पानी दे बुलबुले दी तरह है, पता नहीं कदों टुट जाना है। जिस तरह रात नूं तारे असी देखदे आं उपर तारे चमकदे ने, जदों ही सवेर हुंदी है तारे गुम हो जांदे ने, जिन्नी मर्जी खोज करो सानूं तारा नहीं लभदा। ऐसे तरह जदों साडा साह निकल गया ना अखीरला, जिथे मर्जी लभण दी कोशिश करो। बेशक तुसीं बल साहब दे फ्यूनरल होम च चले जाइयो भी इत्थे सानूं बंदा फड़ाया सी, तुसीं बटन दबिया सी, उहनूं सानूं दिओ, उह मिट्टी होगी, उह मिट्टी च वी नहीं पता लगना वी किहड़ा नक सी, किहड़ा मूंह सी, किहड़ा ब्रेन सी, किहड़े हत्थ सीगे। सो इस करके सानू जागण दी लोड़ आ। कबीर साहब कहंदे जागे सो पाए, सोएगा पछताएगा। जिहड़ा खा लिया पी लिया सौ लिया, जिंदगी दे बारे सोचे ही नहीं कि मेरी जिंदगी है की, जिहड़ा सोचदा मैनू मौत आउणी ही नहीं कदे, ते फिर उहदा कम नहीं बनदा। इस करके मौत नूं याद रखण दी लोड़ आ, साह दी इंपोर्टेंस नूं समझण दी लोड़ है। असीं सारी जिंदगी खा लिया पी लिया, धन दौलत जोड़ ली, ऐश कर ली, काम दे पिछे, निंदा चुगली दे पिछे भजे फिरदे आं। बच्चियां दे लई असीं किन्नियां नहीं रिश्वतां लैंदे, किन्ने नहीं असीं सीमेंट दी थां ते रेते पा पा के बिल्डिंगां खड़ियां करदे। पर सोच के देख लो, जिन्हां दे लई असीं दिन रात टुट टुट के मरदे आं, जिहड़े परिवार नूं असीं कहिंदे आं कि इह तां मैं सब तों ज्यादा इहनूं प्यार करदा, घर वाली नूं, अपनी मां नूं, अपने पुत्र नूं, अपनी धी नूं, हकीकत समझो, जांदी बारी डराउणा बन गया, हथ नहीं लाउंदे डरदे। जदों डेड बॉडी बन जांदी ना, साह निकल गया, असीं दूरों दूरों डरदे आं वी कदे साडी बांह ना फड़ ले। जांदी बारी डराउणा बन गया, हथ नहीं लाउंदे डरदे, जिन्हां लई तूं पाप कमाउंदा किथे ने तेरे घर दे, जिन्हां दे लई बच्चियां लई धी दे लई मां दे लई तूं हेरा फेरियां करदा सीगा, ओ देख ला। फटाफट कहंदे ने जदों बंदा हुंदा साह सत श्री अकाल नमस्ते सत श्री अकाल साहब हुंदा, जदों ही थोड़ा साह निकल गया पहलां पुछदे ने की प्रोग्राम है जी, कदों फ्यूनरल होना जी, किथे भोग पाउणा जी, इन्नी कि साडी कीमत है। सो इस करके लाइफ दी इंपोर्टेंस नूं समझण दी लोड़ है। असीं की करदे आं, अगर अपनी मौत से कोई बसर नहीं, समान सौ वर्ष का पल की खबर नहीं, ढेर के ढेर कट्ठे करी जाने भी मेरे मुंडे नूं चाहिए, ओहदे मुंडे नूं चाहिए, ओहदे मुंडे नूं चाहिए, ऐ पता नहीं साह साडा एक सकिंट च निकल जाना। क्योंकि हकीकत यह है, हम आदमी है एकदमी मोहलत मरना जाए, कि जिहड़ा साडा आदमी आदमी कहने ना, एक साह है दम है आ गया, असी आदमी हां नहीं तो डेड बॉडी हां। वी आर द ह्यूमन बीइंग ऑफ ए सिंगल ब्रैथ, वी डोंट नो वैन अवर डेथ विल कम, किसी नूं पता मौत कदों आऊगी। सो इस करके जिहड़ा बंदा अपनी मौत नूं याद रखदा ना, वह फिर भैड़े काम करन तों दस वारी गुरेज करदा है। साडी लाइफ दी हकीकत असी समझदे ही नहीं। मैं जदों स्टूडियो च आया सीगा ते मैं इन्हां नाल गल कर रहा सी, मैं पुष्पिंदर नाल, कि मैनूं 5 बजे सुपना आ गया, जिहड़ा मेरा फोन है ना, सुपने दे विच ही लग्गिया वी गुम हो गया किसे पासे, मैं पुलिस स्टेशन भजी फिरदा, किसे कैमरे लभदा फिरदा, 2 घंटे बाद जा खुली पता लग्गिया फोन तां टेबल ते ही पिया। सो इही साडी लाइफ दी हकीकत है। झूठा माण क्यों करे जग, सुपने जो जान, इसमें कुछ तेरा नहीं, नानक केहु बखान, दैट एस इज द ड्रीम सो इज द वर्ल्ड, नथिंग इज ट्रू, नथिंग स्टेज विदाउट द लॉर्ड, परमात्मा तो बिना कुछ भी नहीं, बाकी सारा सुपना ही है। जिम्मे सुपना खुल गया तो मैं देखा टेबल ते मेरा फोन पिया, सच्ची कहना सामने पे, पर सुपने च मैनू बड़ी परेशानी, कदम पुलिस स्टेशन भजया फिरदा, कदम किसी ने पुछदा मेरा फोन किथे गया किथे गया। इसे तरह ही जिहड़ी साडी लाइफ है सुपने की तरह, असीं कट्ठे करी जाने कट्ठे करी जाने, जदों फूक निकल गई साह निकल गया, यह इत्थे दीआं चीज़ां इत्थे रह जाणियां, असीं चल जे चंगे काम करते शाबाश मिल जूनी, डंडे तां तैयार लई खड़े ही हुंदे ने, चंगे चंगे डंडे, छित्तर भी 32 नंबर का हुंदा, सच्ची नहीं हुंदा पर सिंबोलिक गल की है। जिहड़ा इंसान अपनी लाइफ नूं समझ गया ना, ओह संसार दे विच ते उस तो मरण दे बाद भी लाहा लै लैंदा है, वरना जिहड़ा नहीं समझा सानू उदासी परेशानी रोना ही मिलदा है। जिवें कि बाहले बंदियां दी की हकीकत है साडी विच इनकलूडिंग मी, जिंदगी बहुत खूबसूरत है मगर हमें जीना नहीं आता, नशा तो हर शह में है मगर हमें पीना नहीं आता। असी नशा हुई सोचते हैं ठेके ते जाके बोतल पीती है, ओह भाई साहब नशा 2-4 घंटे आंदा है, जे नशे दे विच जोश आ गया किसे नूं गाल गूल कढ़ती कोई चक के मारे ते पुलिस वाले ने बांह बन लैनी है ते रात नूं थाने कटना, पुलिस स्टेशन जाओगे मुड़ के जवानत करवाउणी है, फिंगरप्रिंट्स लैंदे ने। ते उही नशा जदों परमात्मा दा करदे आ, नाम खमारी नानका चढ़ी रहे दिन रात, ओह नशा लग गया। ਸਮਝਣ ਦੀ ਗੱਲ ਆ ਕਿ ਨਸ਼ਾ ਅਸੀਂ ਕਿਹੜਾ ਕਰਨਾ। ਲਾਈਫ ਸਾਨੂੰ ਥੋੜੇ ਸਮੇਂ ਲਈ ਮਿਲੀ ਹੈ, ਕਦੇ ਨੈਗੇਟਿਵ ਨਾ ਸੋਚੋ, ਪੋਜੀਟਿਵ ਸੋਚੋ। ਨੈਗੇਟਿਵ ਕੀ ਸੋਚਦੇ ਆ ਕਿ ਸੰਸਾਰ ਚ ਕੀ ਹੋ ਰਿਹਾ, ਦੇਖੋ ਜੀ ਇੱਥੇ ਠੱਗੀ ਠੋਰੀ, ਇੱਕ ਦੂਜੇ ਨੂੰ ਧੋਖਾ ਦੇਈ ਜਾਂਦੇ ਨੇ, ਨਿੰਦਿਆ ਚੁਗਲੀ ਹੋ ਰਹੀ ਹੈ, ਲੋਕ ਚਲਾਕੀ ਕਰ ਕਰਕੇ ਠੱਗੀਆਂ ਠੋਰੀਆਂ, ਬੜੇ ਮਿੱਠੇ ਬਣ ਕੇ ਲੋਕ ਚਲਾਕੀਆਂ ਕਰਦੇ ਨੇ। ਸਾਨੂੰ ਚਾਹੀਦਾ ਇਹ ਹੈ ਕਿ ਅਸੀਂ ਦੂਜਿਆਂ ਦੀ ਬੁਰਾਈ ਨੂੰ ਦੇਖਣ ਤੋਂ ਪਹਿਲਾਂ ਉਨ੍ਹਾਂ ਦੇ ਚੰਗੇ ਗੁਣ ਵੀ ਦੇਖੀਏ, ਕਿਉਂਕਿ ਪਰਮਾਤਮਾ ਨੇ ਇਨਸਾਨ ਦੇ ਵਿੱਚ ਗੁਣ ਵੀ ਪਾਏ ਨੇ ਤੇ ਔਗਣ ਵੀ ਪਾਏ ਨੇ। ਸਾਨੂੰ ਔਗਣਾਂ ਵੱਲ ਧਿਆਨ ਨਾ ਦਿਓ, ਔਗਣ ਆਪਣੇ ਲੱਭੋ, ਆਪਣੇ ਔਗਣ ਲੱਭੋ, ਆਪਾਂ ਦੂਜਿਆਂ ਦੇ ਔਗਣ ਨਹੀਂ ਲੱਭਣੇ। ਵੀ ਜੇ ਆਪਾਂ ਇਹ ਕਹੀਏ ਸਾਰੇ ਰਿਸ਼ਵਤ ਲੈਂਦੇ ਨੇ ਜੀ, ਸਾਰੇ ਠੱਗੀਆਂ ਠੋਰੀਆਂ ਕਰਦੇ ਨੇ, ਚਲ ਮੈਂ ਵੀ ਕਰੀ ਜਾਂਦਾ, ਉਹ ਤਾਂ ਛਿੱਤਰ ਖਾਣਗੇ, ਫਿਰ ਤੂੰ ਵੀ ਖਾਈ। ਮਾਨਾ ਕਿ ਦੁਨੀਆਂ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋਂ ਅੱਛੇ ਬਣੇ, ਹਮੇ ਕਿਸੇ ਨੇ ਰੋਕਾ ਹੈ, ਆਪਾਂ ਦੁਨੀਆਂ ਤੋਂ ਖੂਹ ਚ ਆਵੇ, ਖਾਤੇ ਜਾਵੇ, ਆਪਾਂ ਕੀ ਨਾ, ਆਪਾਂ ਚੰਗੇ ਕੰਮ ਕਰੋ। ਦੇਖੋ ਜਦੋਂ ਅਸੀਂ ਮਰ ਗਏ ਨਾ, ਫਿਰ ਸਾਡੀ ਕੋਈ ਵੈਲਿਊ ਨਹੀਂ, ਜਿੰਨਾ ਚਿਰ ਸਾਡੇ ਸਾਹ ਆਉਂਦੇ ਨੇ ਉਨਾ ਚਿਰ ਕੋਈ ਚੰਗਾ ਕੰਮ ਕਰੋ, ਜਿਵੇਂ ਕਿ ਆਓ ਹਮ ਤੋਂ ਅੱਛੇ ਬਣੇ, ਹਮੇ ਕਿਸੇ ਨੇ ਰੋਕਾ ਹੈ। ਇਸ ਕਰਕੇ ਇਸ ਸੇ ਪਹਿਲੇ ਕਿ ਮੈਂ ਮਰ ਕਰ ਖਾਕ ਬਣ ਜਾਊਂ, ਮਿੱਟੀ ਬਣ ਜਾਊਂ, ਕੁਛ ਤੋਂ ਐਸਾ ਕਰ ਜਾਊਂ ਕਿ ਮੈਂ ਖਾਸ ਬਣ ਜਾਊਂ। ਜਿੰਨਾ ਚਿਰ ਜ਼ਿੰਦਗੀ ਹੈ ਕੋਈ ਚੰਗੇ ਕੰਮ ਕਰੋ। ਭਗਤ ਸਿੰਘ ਨੂੰ ਲੋਕ ਕਿਉਂ ਯਾਦ ਕਰਦੇ ਨੇ, ਗੁਰੂ ਨਾਨਕ ਸਾਹਿਬ ਨੂੰ ਸਿਜਦਾ ਕਿਉਂ ਕਰਦੇ ਨੇ? ਕਿਉਂਕਿ ਉਨ੍ਹਾਂ ਨੇ, ਅੱਜ ਤੁਸੀਂ ਭਗਤ ਪੂਰਨ ਸਿੰਘ ਲੈ ਲਓ ਇੰਡੀਆ ਦੇ ਵਿੱਚ, ਈਦੀ ਸਾਹਿਬ ਲੈ ਲਓ ਪਾਕਿਸਤਾਨ ਦੇ ਵਿੱਚ, ਮਦਰ ਟ੍ਰੀਸੀਆ ਲੈ ਲਓ ਬੰਬੇ ਦੇ ਵਿੱਚ, ਉਨ੍ਹਾਂ ਨੂੰ ਲੋਕ ਕਿਉਂ ਸਿਜਦਾ ਕਰਦੇ ਨੇ, ਚੰਗੇ ਸਮਝਦੇ? ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਚੰਗੇ ਕੰਮ ਕੀਤੇ। ਅੱਜ ਤੁਸੀਂ ਦੇਖ ਲਓ ਅਸੀਂ ਕੀ ਕਹਿ ਦੂਜਿਆਂ ਦੇ ਨੁਕਸ ਕੱਢਦੇ ਹਾਂ, ਜਦੋਂ ਕਿ ਸਾਨੂੰ ਸੋਕਰੇਟਿਸ ਨੇ ਕਿਹਾ ਸੀ ਨੋ ਦਾਈ ਸੈਲ, ਦੂਜਿਆਂ ਦੇ ਨੁਕਸ ਕੱਢਣ ਨਾਲੋਂ ਆਪਣੇ ਅੰਦਰ ਬੜੋ, ਆਪਣੇ ਨੁਕਸ ਲੱਭੋ। ਕਬੀਰ ਸਾਹਿਬ ਨੇ ਕਿਹਾ ਸੀ ਨਾ ਸਭ ਤੇ ਹਮ ਬੁਰੇ ਹਮ ਤਜ ਪਲਾ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਹੋਏ, ਦੈਟ ਆਮ ਦਾ ਵੋਸਟ ਆਫ ਆਲ, ਐਵਰੀ ਵਨ ਐਲਸ ਇਜ਼ ਗੁੱਡ, ਹੂ ਸੋ ਐਵਰ ਅੰਡਰਸਟੈਂਡ ਦਿਸ ਪਾਲਿਸੀ, ਦਿਸ ਫੈਕਟ ਇਜ਼ ਅਵਰ ਫਰੈਂਡ। ਕਿਉਂਕਿ ਹਮੇਸ਼ਾ ਕੇ ਲਈ ਰਹਿਣਾ ਨਹੀਂ ਇਸ ਦੌਰੇ ਫਾਨੀ ਮੇ, ਕੁਛ ਤੋਂ ਅੱਛਾ ਕੰਮ ਕਰ ਲਓ, ਚਾਰ ਦਿਨ ਕੀ ਜ਼ਿੰਦਗਾਨੀ, ਆ ਚਾਰ ਦਿਨਾਂ ਦੀ ਜ਼ਿੰਦਗੀ ਹੈ, ਲੰਬੀ ਚੌੜੀ ਨਹੀਂ, ਚੰਗੇ ਕੰਮ ਕਰੋ। ਅਸੀਂ ਕੀ ਕਰਦੇ ਹਾਂ, ਦਿਨ ਰਾਤ ਧਨ ਦੌਲਤ ਦੇ ਪਿੱਛੇ, ਪੈਸੇ ਹਾਟ ਹਵੇਲੀਆਂ ਜਾਇਦਾਦਾਂ ਦੇ ਪਿੱਛੇ ਭੱਜੇ ਫਿਰਦੇ ਹਾਂ। ਜੇ ਕੋਈ ਪਾਵਰ ਲੈਣੀ ਹੋਵੇ, ਕੋਈ ਗਲਤੀ ਨਾਲ MLA ਬਣ ਗਿਆ, ਉਹਦੀ ਪੂਰੀ ਜ਼ੋਰ ਲੱਗੀ ਹੁੰਦੀ, ਉਹ ਥੈਂਕ ਨਹੀਂ ਕਰਦਾ ਰੱਬ ਦਾ ਮੈਂ MLA ਬਣ ਗਿਆ ਇੰਨੇ ਲੋਕਾਂ ਦੇ ਵਿੱਚੋਂ, ਉਹ ਕਹਿੰਦਾ ਮੈਂ ਤਾਂ ਹੁਣ ਮਿਨਿਸਟਰ ਬਣਾ। ਜੇ ਸਟੇਟ ਮਿਨਿਸਟਰ ਬਣਾ ਤਾਂ ਉਹ ਫੇਰ ਕੋਸ਼ਿਸ਼ ਕਰਦਾ ਮੈਂ ਕੈਬਨਿਟ ਮਿਨਿਸਟਰ ਬਣਾ, ਜੇ ਕੈਬਨਿਟ ਮਿਨਿਸਟਰ ਕਦੋਂ ਮੈਂ ਚੀਫ ਮਿਨਿਸਟਰ ਬਣੂ, ਕਦੋਂ ਪ੍ਰਧਾਨ ਮੰਤਰੀ ਬਣੂ। ਸੋ ਸਾਨੂੰ ਪਾਵਰ ਦੇ ਲਈ ਵੀ ਅਸੀਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਸਕੀਮਾਂ ਬਣਾਉਂਦੇ ਹਾਂ, ਕਿੰਨੀ ਕਿੰਨੀ ਲੋਬੀ ਇਕੱਠੀ ਕਰਦੇ ਹਾਂ, ਪਰ ਜੇ ਪਰਮਾਤਮਾ ਨੂੰ ਪਾਉਣਾ ਹੋਵੇ, ਉਹ ਅਸੀਂ ਸੋਚਦੇ ਹਾਂ ਵੀ ਰੱਬ ਆਪੀ ਆ ਕੇ ਸਾਡੀ ਬੈਲ ਘਰ ਦੀ ਮਾਰ ਦੇ ਤੇ ਅੰਦਰ ਆ ਜੇ, ਉਹ ਫ੍ਰੀ ਚਾਹੁੰਦੇ ਹਾਂ। ਕਿਉਂਕਿ ਅਸੀਂ ਗੱਲ ਸਮਝਦੇ ਨਹੀਂ ਵੀ ਜੇ ਇਹ ਜਿਹੜੇ ਪੈਸਿਆਂ ਨੂੰ ਇਕੱਠੇ ਕਰਦੇ ਹਾਂ, ਧਨ ਦੌਲਤ ਨੂੰ ਇਕੱਠੇ ਕਰਦੇ ਹਾਂ, ਰੈਪੂਟੇਸ਼ਨ ਨੂੰ ਇਕੱਠੇ ਕਰਦੇ ਹਾਂ, ਇਹਦੇ ਲਈ ਮਿਹਨਤ ਕਰਨੀ ਪੈਂਦੀ ਹੈ ਤੇ ਪਰਮਾਤਮਾ ਨੂੰ ਪਾਉਣ ਲਈ ਵੀ ਮਿਹਨਤ ਕਰਨੀ ਪਊਗੀ, ਉਹ ਅਸੀਂ ਫ੍ਰੀ ਚ ਭਾਲਦੇ ਹਾਂ। ਧਨ ਪਦਾਰਥ ਪਦਵੀ ਕੀ ਖਾਤਰ ਦਿਨ ਭਰ ਕਰਤ ਉਪਾਏ ਸਕੀਮਾਂ ਬਣਾਉਣੀ ਆ, ਬਾਤ ਆਵੇ ਜਬ ਮਾਲਕ ਕੀ ਵੋ ਮੁਫਤ ਮੇ ਮਿਲ ਜਾਏ, ਪਰਮਾਤਮਾ ਕਹਿੰਦੇ ਸਾਨੂੰ ਮੁਫਤ ਚ ਮਿਲ ਜਾਏ, ਬਾਕੀ ਥਾਂ ਤੇ ਮਿਹਨਤ ਕਰਾਂਗੇ। ਸਾਡੀ ਲਾਈਫ ਦੀ ਹਕੀਕਤ ਕੀ ਹੈ, ਅਸੀਂ ਸਾਰੇ ਆਪਣੇ ਸਵਾਸ ਬੇਕਾਰ ਦੇ ਵਿੱਚ ਹੀ ਬਰਬਾਦ ਕਰੀ ਜਾ ਰਹੇ ਹਾਂ। ਪ੍ਰੈਕਟੀਕਲੀ ਗੱਲ ਕਰਨੀ ਹੈ, ਦੇਖ ਲਓ ਆਪਣੀ ਜ਼ਿੰਦਗੀ ਵਿੱਚ ਅਸੀਂ ਕੀ ਕਰਦੇ ਹਾਂ ਕਿ ਵੀ ਆਰ ਗਰੀਡੀ, ਅਸੀਂ ਲਾਲਚੀ ਹਾਂ, ਸਾਡੇ ਵਿੱਚ ਸਬਰ ਸੰਤੋਖ ਹੈ ਹੀ ਨਹੀਂ। ਈਵਨ ਅਸੀਂ ਵਿਆਹ ਸ਼ਾਦੀ 'ਚ ਜਾਂਦੇ ਹਾਂ ਨਾ, ਉੱਥੇ ਵੀ ਜਦੋਂ ਉਹ ਪਲੇਟ ਫੜੀ ਹੁੰਦੀ ਹੈ, ਅਸੀਂ ਕਦੇ ਨਹੀਂ ਕਹਿੰਦੇ ਵੀ ਚੱਲ ਦੂਰੀ ਉੱਠ ਕੇ ਲੈ ਲਾਂਗੇ। ਤੁਸੀਂ ਦੇਖ ਲਿਓ ਕਦੇ ਪ੍ਰੈਕਟੀਕਲ ਜਾ ਕੇ ਬੈਂਕਟ ਹਾਲ 'ਚ ਪਹਿਲਾਂ ਸੈਲਡ ਪਾ ਲਾਂਦੇ ਨੇ, ਫਿਰ ਉਹਦੇ 'ਤੇ ਰਾਇਤਾ ਪਾ ਲਾਂਦੇ ਨੇ, ਫਿਰ ਚੌਲ ਪਾ ਲਾਂਦੇ ਨੇ, ਫਿਰ ਦਾਲ ਪਾ ਲਾਂਦੇ ਨੇ, ਫਿਰ ਭਿੰਡੀਆਂ ਪਾ ਲਾਂਦੇ, ਫਿਰ ਸ਼ਲਗਮ ਪਾ ਲਾਂਦੇ, ਫਿਰ ਮੀਟ ਰੱਖ ਲਾਂਦੇ ਨੇ, ਫਿਰ ਆਈਸਕ੍ਰੀਮ ਪਾ ਲਾਂਦੇ ਨੇ। ਉਹ ਜਿਹੜੀ ਪਲੇਟ ਦੀ ਫੋਟੋ ਖਿੱਚੋ, ਸੂਰ ਦੀ ਪਲੇਟ, ਸੂਰ ਵੀ ਤਾਂ ਉਹੀ ਗੰਦਮੰਦ ਖਾਂਦੇ, ਉਹਨੂੰ ਲੱਗਦਾ ਤਾਂ ਉਸ ਵੇਲੇ ਗੰਦਮੰਦ ਆ, ਅਸੀਂ ਬੜੇ ਚਸਕੇ ਨਾਲ ਖਾਂਦੇ, ਅੱਧੀ ਕੁ ਜੂਠੀ ਛੱਟੇ ਆਉਂਦੇ ਹਾਂ, ਇਹ ਲਾਲਚ ਨਹੀਂ ਤਾਂ ਹੋਰ ਕੀ ਹੈ। ਸਾਨੂੰ ਪਰਮਾਤਮਾ ਨੇ ਪੈਸੇ ਦਿੱਤੇ ਨੇ, ਘੱਟੋ ਘੱਟ ਜਿੰਨੇ ਵੀ ਦਿੱਤੇ ਨੇ ਉਨੇ ਦਿਨ ਮੋਰ ਦੇਣਾ ਇਨਫ ਹੈ, ਪਰ ਸਾਡੇ ਕੋਲ ਲਾਲਚ ਨਹੀਂ ਹਟਦਾ ਵੀ ਓਵਰ ਟਾਈਮ ਵੀ ਕਰਨਾ ਕੰਮ, ਹੋਰ ਆਊਗਾ ਡੇਢੇ ਪੈਸੇ ਮਿਲਣਗੇ, ਤੇ ਇੱਕ ਦੁਕਾਨ ਪਾਈਏ ਦੂਜੀ ਦੁਕਾਨ ਪਾ ਲਓ, ਰੇਡੀਓ ਸਟੇਸ਼ਨ ਇੱਕ ਆ ਤੇ ਹੋਰ ਦੂਜੇ ਰੇਡੀਓ ਸਟੇਸ਼ਨ ਤੇ ਪਾ ਲਓ, ਸਾਡਾ ਲਾਲਚ ਮੁੱਕਦੀ ਨਹੀਂ, ਕੰਟੈਂਟਮੈਂਟ ਹੈ ਨਹੀਂ। ਤੁਸੀਂ ਵਧੀਆ ਐਗਜ਼ਾਮਪਲ ਬਾਂਦਰ ਦੀ ਲੈ ਸਕਦੇ ਹੋ, गूगल ते जाके देख लियो बंदर नू मदारी किवें फड़दा है। बंदर हमेशा लालच फसदा है। मदारी की करदा है कि जमीन दे उत्ते खिल्लां जां पॉपकॉर्न जां छोले सिड़दा है ते उहदे विचाले एक जमीन पुट के घड़ा रखदा उह हुंदा मूंह तंग। बंदर क्योंकि छोले खाण दा खिल्लां खाण दा उहदे लालच पिया वा, उह जदों खा लैंदा ना हटदा नहीं। ਉਹ ਧਰਤੀ ਦੇ ਵਿੱਚ ਜਿਹੜਾ ਘੜਾ ਹੁੰਦਾ ਉਹਦੇ ਵਿੱਚ ਹੱਥ ਪਾ ਲੈਂਦਾ, ਹੱਥ ਪਾ ਕੇ ਖਿੱਲਾਂ ਖਾਈ ਜਾਂਦਾ ਖਾਈ ਜਾਂਦਾ ਤੇ ਉਹਦੇ ਨਾਲ ਖਿੱਲਾਂ ਥੱਲੇ ਨੂੰ ਹੋਈ ਜਾਂਦੀਆਂ ਨੇ ਤੇ ਉਹਦੀ ਮੁੱਠੀ ਭਰੀ ਹੁੰਦੀ ਹੈ ਤੇ ਜਦੋਂ ਖਿੱਲਾਂ ਕੋਲੇ ਪਹੁੰਚਦਾ ਨੀ ਮੁੱਠੀ ਨੀ ਛੱਡਦਾ ਪਿਓ ਦਾ ਪੁੱਤ ਬਾਂਦਰ, ਮੁੱਠੀ ਘੁੱਟ ਕੇ ਫੜ ਕੇ ਰੱਖਦਾ ਤੇ ਜਦੋਂ ਮੁੱਠੀ ਘੁੱਟ ਕੇ ਫੜਦਾ ਤੇ ਉਹ ਬਾਹਰ ਕੱਢ ਨੀ ਛੱਡਦਾ ਕਿਉਂਕਿ ਘੜੇ ਦਾ ਮੂੰਹ ਹੈਗਾ ਤੰਗ ਤੇ ਉਧਰੋਂ ਮਦਾਰੀ ਸਾਹਿਬ ਆਉਂਦੇ ਨੇ ਚੱਕ ਕੇ ਬੋਰੀ ਉੱਪਰ ਪਾ ਲੈਂਦੇ ਉਹਨੂੰ ਕਾਬੂ ਕਰ ਲੈਂਦੇ। ਕਾਹਦੇ ਚ ਫਸਿਆ ਤੇ ਸਾਰੀ ਦੇ ਨੱਚਦਾ ਨਾ ਮਦਾਰੀ ਦੇ ਸ਼ਰ ਦੇ ਲਾਲਚ ਚ ਫਸਿਆ। ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦਿੰਦਾ ਅਕਬਰ ਤੇ ਬੀਰਬਲ ਦੀ। ਅਕਬਰ ਬਾਦਸ਼ਾਹ ਸੀਗਾ, ਉਹਦੇ ਕੋਈ ਮਿਸਾਲ ਕੀ ਕਹਿੰਦੇ ਨੇ ਜਿਹੜਾ ਮਾਲਿਸ਼ ਕਰਦਾ ਹੁੰਦਾ ਮਾਲਸ਼ੀ, ਉਹ ਮਾਲਸ਼ੀ ਆਉਂਦਾ ਸੀ ਉਹਦੇ ਸਿਰ ਦੀ ਮਾਲਿਸ਼ ਕਰਦਾ ਲੱਤਾਂ ਬਾਹਾਂ ਕੁੱਟਦਾ ਤੇ ਰਾਜਾ ਜਿਹੜਾ ਅਕਬਰ ਸੀਗਾ ਬਾਦਸ਼ਾਹ ਉਹ ਜਾਂਦੇ ਨੂੰ ਕੁਝ ਨਾ ਕੁਝ ਉਹਨੂੰ ਦੋ ਚਾਰ ਦਸ ਪੰਦਰਾਂ ਡਾਲਰ ਜੋ ਵੀ ਰੁਪਏ ਜੋ ਵੀ ਸੀ ਦੇ ਆਉਂਦਾ ਸੀ। ਉਹ ਜਿਹੜਾ ਮਾਲਸ਼ੀ ਸੀ ਨਾ ਬੜਾ ਹੀ ਖੁਸ਼ ਰਹਿੰਦਾ, ਗਾਉਣਾ ਸਿਰ ਤੇ ਮਾਲਿਸ਼ ਕਰਨੀ ਟੀ 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 ਖੁਸ਼ ਹੁੰਦਾ ਜਾਂਦਾ ਬੜਾ ਖੁਸ਼ ਹੋ ਕੇ। ਇੱਕ ਦਿਨ ਅਕਬਰ ਕਹਿੰਦਾ ਯਾਰ ਬੀਰਬਲ ਨੂੰ ਬੁਲਾਇਆ ਕਹਿੰਦਾ ਯਾਰ ਮੈਨੂੰ ਗੱਲ ਨਹੀਂ ਸਮਝ ਆਈ, ਮੈਨੂੰ ਤੂੰ ਗੱਲ ਸਮਝਾਓ। ਕਹਿੰਦਾ ਕੀ ਜੀ? ਕਹਿੰਦਾ ਮੇਰੇ ਕੋਲ ਇੰਨਾ ਧਨ ਦੌਲਤ ਹੈ, ਢੇਰਾਂ ਦੇ ਢੇ ਸੋਨੇ ਚਾਂਦੀ ਜਵਾਹਰਾਤ ਨੇ, ਮੈਂ ਐਡੇ ਵੱਡੇ ਦੇਸ਼ ਦਾ ਮਾਲਕ ਹਾਂ, ਮੇਰੇ ਦਿਮਾਗ 'ਚ ਪਰੇਸ਼ਾਨੀ ਰਹਿੰਦੀ ਹੈ ਵੀ ਕਦੇ ਉਹ ਨਾ ਹੋ ਜੇ, ਆਹ ਨਾ ਹੋ ਜੇ, ਇੱਧਰ ਨਾ ਲੁੱਟਿਆ ਜਾਵੇ, ਉਹ ਨਾ ਹੋ ਜੇ। ਆਹ ਕਹਿੰਦਾ 10 ਰੁਪਈਏ ਦਿੰਦਾ, ਇਹ ਹਮੇਸ਼ਾ ਹੀ ਖੁਸ਼ ਰਹਿੰਦਾ, ਇਹਦੀ ਖੁਸ਼ੀ ਦਾ ਰਾਜ ਕੀ ਹੈ? ਕਹਿੰਦਾ ਮਹਾਰਾਜ ਇਹਦੀ ਖੁਸ਼ੀ ਮੈਂ ਉਡਾ ਦਾਂ, ਇਹ ਖੁਸ਼ੀ ਅੱਜ ਤੋਂ ਕੱਲ ਤੋਂ ਖੁਸ਼ ਨਹੀਂ ਰਹਿੰਦਾ। ਕਹਿੰਦਾ ਉਹ ਕਿਵੇਂ? ਕਹਿੰਦਾ ਜਿਵੇਂ ਮੈਂ ਤੁਹਾਨੂੰ ਕਹੂੰਗਾ ਉਸ ਤਰ੍ਹਾਂ ਤੁਸੀਂ ਕਰੀਓ। ਦੂਜੇ ਦਿਨ ਉਹ ਜਿਹੜਾ ਮਾਲਸ਼ੀ ਸੀ ਆਇਆ ਤੇ ਬੀਰਬਲ ਨੇ ਰਾਜੇ ਨੂੰ ਦੱਸਿਆ ਵਾ ਸੀਗਾ ਤੇ ਰਾਜੇ ਨੇ ਆਰਡਰ ਕੀਤਾ ਅੱਗੇ ਤੇ ਇੱਕ ਗੁਸਲੀ ਦੇ ਵਿੱਚ ਗੁੱਥੀ ਦੇ ਵਿੱਚ ਜਾਂ ਐਂ ਕਹਿ ਲਓ ਥੈਲੀ ਦੇ ਵਿੱਚ ਮੋਹਰਾਂ ਪਾਤੀਆਂ 99 ਪਰ ਉਹਦੇ ਉੱਤੇ ਲਿਖਤਾ 100 ਮੋਹਰ ਤੇ ਨਾਲੇ ਲਾਤੀ ਅਕਬਰ ਦੀ ਸਟੈਂਪ ਵੀ। ਉਹਨੂੰ ਕਹਿੰਦਾ ਬੀਰਬਲ ਲਾਲਾ ਵੀ ਅਕਬਰ ਸਾਹਿਬ ਨੇ ਤੈਨੂੰ 100 ਮੋਹਰ ਦਿੱਤੀ ਆ, ਖੁਸ਼ ਹੋ ਕੇ ਤੂੰ ਮਾਲਿਸ਼ ਕਰਦਾ। ਉਹਦਾ ਛਾਲਾ ਮਾਰਦਾ ਘਰੇ ਗਿਆ, ਜਦੋਂ ਘਰੇ ਗਿਆ ਤੇ ਘਰ ਵਾਲੀ ਨੂੰ ਕਹਿੰਦਾ ਅੱਜ ਤਾਂ ਮੇਰਾ ਦਿਨ ਬੜਾ ਵਧੀਆ ਨਿਕਲਿਆ, ਅਕਬਰ ਪਾਤਸ਼ਾਹ ਨੇ ਮੈਨੂੰ ਖੁਸ਼ ਹੋ ਕੇ 100 ਮੋਹਰਾਂ ਦਿੱਤੀਆਂ ਨੇ। ਉਹਨਾਂ ਨੇ ਥੈਲੀ ਖੋਲੀ, ਖੋਲ ਕੇ ਗਿਣਦੇ ਨੇ ਉਹਦਾ 99 ਨੇ, ਫੇਰ ਗਿਣੀ 99 ਨੇ, ਇੱਧਰ ਉੱਧਰ ਦੇਖਿਆ ਕਹਿੰਦੇ ਥੱਲੇ ਨਾਲ 99 ਨੇ, ਚੜ ਗਿਆ ਗੁੱਸਾ। ਕਹਿੰਦਾ ਵੱਡਾ ਬਣਿਆ ਫਿਰਦਾ ਰਾਜਾ, ਉੱਪਰ ਨਾਲੇ ਮੋਹਰ ਲਾਈਏ ਵਿੱਚੋਂ 99, ਹੋ ਸਕਦਾ ਕਿਸੇ ਨੇ ਵਿੱਚੋਂ ਰੱਖੀ ਹੋਵੇ। ਜਨਾਨੀ ਕਹਿੰਦੀ ਇਹ ਕੀ ਗੱਲ ਬਣੀ, ਇਹ ਜਾ ਰਾਜਾ ਲਿਖਦਾ ਕੁਛ ਹੈ ਤੇ ਭੇਜੀਆਂ 99 ਨੇ, ਦੂ ਵਰਗਾ ਠੱਗ ਕਿਹੜਾ ਹੋਊਗਾ, ਬੇਈਮਾਨ ਕਿਹੜਾ ਹੋਊਗਾ। ਨੈਗੇਟਿਵ ਸੋਚ ਸ਼ੁਰੂ ਹੋ ਗਈ। ਜਦੋਂ ਦੂਜੇ ਦਿਨ ਗਿਆ ਪਰੇਸ਼ਾਨੀ ਸੀਗੀ, ਰਾਜੇ ਨਾਲ ਜਿਹੜਾ ਮਸ਼ਕਰੀ ਜੀ ਕਰ ਕਰਕੇ ਖੁਸ਼ ਹੋ ਕੇ ਮਾਰਸ਼ ਕਰਦਾ ਸੀਗਾ, ਗੁੱਸਾ ਆ ਗਿਆ ਵੀ ਇਹ ਰਾਜੇ ਦਾ ਮੈਂ ਗਲਾ ਕੱਟ ਦਿਆਂ, ਝੂਠ ਬੋਲਦਾ ਸਾਲੇ ਨੇ 99 ਦਿੱਤੀਆਂ, ਮੈਨੂੰ ਕਹਿੰਦਾ 100 ਸੀਗਾ। ਤੇ ਉਦੋਂ ਉਹਦਾ ਰੰਗ ਉੱਡ ਗਿਆ ਤੇ ਉਹਨੇ ਉਹਦੀ ਬੀਰਬਲ ਪ੍ਰਗਟ ਹੋ ਗਿਆ। ਬੀਰਬਲ ਕਹਿੰਦਾ ਰਾਜੇ ਨੂੰ, ਕਹਿੰਦਾ ਦੇਖੋ ਜੀ ਇੱਕ ਮੋਹਰ ਘੱਟ ਹੈ, 99 ਮਿਲ ਗਈਆਂ, ਇੱਕ ਮੋਹਰ ਪਿੱਛੇ ਦੇਖ ਲਓ ਇਹਦਾ ਕੀ ਬੁਰਾ ਹਾਲ ਹੋ ਗਿਆ, ਇਹੀ ਹਾਲ ਸਾਡਾ, ਨਹੀਂ ਤਾਂ ਉਹ 99 ਨਾਲ ਖੁਸ਼ ਹੁੰਦਾ ਕਿੱਥੇ? ਉਹਦੇ ਕੋਲ ਇੱਕ ਮੋਹਰ ਨਹੀਂ ਸੀ, 99 ਦੇ ਦੀਆਂ ਉਹਨਾਂ ਖੁਸ਼ ਦਾ ਨਾ, ਵੀ ਇੱਕ ਘੱਟ ਕਿਉਂ ਹੈ, ਉਹ ਲੈਣੀ ਹੈ ਉਹਦੇ ਲਈ, ਫਿਰ ਉਹ ਮਿਹਨਤ ਕਰਦਾ ਰਿਹਾ। ਸੋ ਇਹੀ ਸਾਡਾ ਹਾਲ ਹੈ ਕਿ ਅਸੀਂ ਇੰਨੇ ਲਾਲਚੀ ਹਾਂ ਤੇ ਅਸੀਂ ਖਹਿੜਾ ਨਹੀਂ ਛੱਡਦੇ, ਜਿਹੜੀ ਸਾਡੇ ਕੋਲ ਚੀਜ਼ ਹੈ ਨਾ ਵੀ ਨਾਟ ਥੈਂਕਫੁਲ ਐਟ ਆਲ, ਤੇ ਹੋਰ ਚੀਜ਼ ਦੀ ਸਾਡੀ ਲਾਲਸਾ ਰਹਿੰਦੀ ਹੈ। ਦੂਜੀ ਸਾਡੀ ਜ਼ਿੰਦਗੀ ਦੇ ਵਿੱਚ ਗੁੱਸਾ ਬੜਾ ਸਾਡੇ 'ਚ, ਜਿਵੇਂ ਕਹਿੰਦੇ ਨਾ ਪੰਜਾਬੀ 'ਚ ਡਿੱਗੀ ਘੁਮਿਆਰ ਤੋਂ ਤੇ ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ, ਅਸੀਂ ਕਿਤੇ ਦੇ ਕਿਤੇ ਗੁੱਸਾ ਚੜੀ ਜਾਂਦਾ। ਉਹ ਰਾਵਣ ਸੀਗਾ, ਰਾਵਣ ਦਾ ਕੀ ਕੰਮ ਸੀਗਾ? ਉਹਨੂੰ ਆ ਕੇ ਕਿਸੇ ਨੇ ਕਹਿਤਾ ਸਰੂਪਨਖਾ ਨੇ ਝੂਠ ਬੋਲ ਕੇ ਕਿ ਗਈ ਤਾਂ ਆਪ ਹੇਰਾਫੇਰੀ ਕਰਨ ਸੀ ਰਾਮ ਚੰਦਰ ਨੂੰ ਦੇਖ ਕੇ, ਮੈਂ ਮੇਰੇ ਨਾਲ ਵਿਆਹ ਕਰਾ ਲਕਸ਼ਮਣ ਨਾਲ ਕਰਾ ਲਾ, ਜਦੋਂ ਹੱਡੀ ਨੇ ਉਹਨਾਂ ਨੱਕ ਕੱਟਤਾ ਤੇ ਕਹਿੰਦੀ ਨਹੀਂ, ਉਹ ਕਹਿੰਦੇ ਉਹਨੂੰ ਮੈਂ ਦੱਸਿਆ ਮੈਂ ਰਾਵਣ ਦੀ ਭੈਣ ਆ, ਗੁੱਸਾ ਭੜਕਾਤਾ ਪਿੱਛੋਂ ਜਿਵੇਂ। ਰਾਵਣ ਨੇ ਸੀਤਾ ਨੂੰ ਚੱਕ ਲਿਆ, ਬਥੇਰਾ ਉਹਦੇ ਘਰਦਿਆਂ ਨੇ ਸਮਝਾਇਆ ਵੀ ਤੂੰ ਤਾਂ 4 ਵੇਦਾਂ ਦਾ ਗਿਆਤ ਹੈ, ਸੀਤਾ ਮੋੜ ਦੇ। ਉਹ ਕਹਿੰਦਾ ਮੈਂ ਕਿਵੇਂ ਮੋੜ ਦਿਆਂ, ਮੋੜਿਆ ਨਹੀਂ, ਗੁੱਸੇ ਸੀਗਾ। ਇਹੀ ਮਹਾਭਾਰਤ ਦੁਰਯੋਧਨ ਦਾ ਹੱਲ ਸੀ, ਕ੍ਰਿਸ਼ਨ ਭਗਵਾਨ ਨੇ ਕਿਹਾ ਵੀ ਇਹਨਾਂ ਨੂੰ 5 ਪਿੰਡ ਦੇ ਦੇ, ਸਾਰਾ ਹੀ ਰਾਜ ਰੱਖ ਲਓ। ਕਹਿੰਦਾ ਮੈਂ ਨਹੀਂ, ਮੈਂ ਤਾਂ ਸੂਈ ਵੀ ਨਹੀਂ ਦੇਣੀ। ਫਿਰ ਦੇਖ ਲਓ ਉਹ ਗੁੱਸੇ ਕਰਕੇ ਕੀ ਹਾਲ ਹੋਇਆ, ਸਾਡਾ ਵੀ ਤਾਂ ਗੁੱਸੇ ਕਰਕੇ ਹੈ। ਅਸੀਂ 401 ਤੇ 410 ਤੇ ਜਾਂਦੇ ਹਾਂ, ਜੇ ਸਾਡੇ ਪਿੱਛੇ ਕਿਸੇ ਨੇ ਕਾਰ ਲਾਤੀ, ਅਸੀਂ ਜਾਣਦੇ ਨਹੀਂ, ਨਾ ਸਾਨੂੰ ਕਾਰ ਦਾ ਨੰਬਰ ਪਤਾ, ਨਾ ਕੁਛ ਪੁੱਛਿਆ, ਸ਼ੀਸ਼ਾ ਖੋਲ ਕੇ ਉਂਗਲੀ ਕਰ ਦਿੰਦੇ ਹਾਂ ਮੁੜ ਕੇ, ਉਹ ਵੀ ਗੁੱਸੇ ਵਾਲਾ ਹੁੰਦਾ, ਉਹ ਸਾਈਡ ਤੇ ਲਾ ਕੇ ਸਾਡੇ ਮਾਰਦਾ ਬੱਟਾ, ਉਹ ਸਾਡਾ ਸਿਰ ਪਾੜਦਾ, ਅਸੀਂ ਹਸਪਤਾਲ 'ਚ ਉਹ ਥਾਣੇ 'ਚ। ਇਹ ਗੁੱਸਾ ਨਹੀਂ ਤੇ ਹੋਰ ਕੀ ਰੋਜ਼ਾਨਾ ਅਸੀਂ ਦੇਖਦੇ ਹਾਂ। ਇਹੀ ਘਰ ਵਾਲੀ ਨਾਲ ਦੇਖ ਲਓ, ਘਰ ਚ ਘਰ ਵਾਲੀ ਨੇ ਰੋਟੀ ਜਿਹੜਾ ਲੇਟ ਬਣਾਤੀ ਜਾਂ ਹੱਸਦੀ ਫੋਨ ਨਹੀਂ ਛੱਡਿਆ, ਗੁੱਸਾ ਚੱਕਿਆ ਮਾਰਿਆ ਪਲੇਟ, ਪਲੇਟ ਸਿਰ ਚ ਵੱਜੀ, ਉਹਨੂੰ ਟਾਂਕੇ ਲਾਉਣ ਲਈ ਹਸਪਤਾਲ ਚ ਉਧਰੋਂ ਪੁਲਿਸ ਵਾਲੇ ਬੰਨ ਕੇ ਸਾਨੂੰ ਲੈ ਜਾਂਦੇ ਨੇ। ਇਹ ਗੁੱਸੇ ਦੀਆਂ ਨਿਸ਼ਾਨੀਆਂ ਨੇ, ਹੋਰ ਕੀ ਹੈ। ਇਸੇ ਕਰਕੇ ਕਿਹਾ ਜਾਂਦਾ ਨਾ, ਕ੍ਰੋਧ ਕੀ ਉਹ ਰਾਵਣ ਮਰਾ, ਕ੍ਰੋਧ ਕੀ ਉਹ ਰਾਵਣ ਮਰਾ, ਦਰੀਓ ਦਿਨ ਕਾ ਨਾਸ਼, ਰਾਜ ਗਿਓ ਦੁਰਗਤ ਮਿਲੀ, ਮਿਲਾ ਨਰਕ ਮੇ ਬਾਸ। ਇਹ ਬੁਰਾ ਹਾਲ ਹੁੰਦਾ। ਤੁਸੀਂ ਬਾਕੀ ਗੱਲਾਂ ਛੱਡੋ, ਬੈਲਜੀਅਮ ਦੇ ਇੱਕ ਸਾਇੰਟਿਸਟ ਹੋਏ ਨੇ, ਹੁਣ ਮੈਨੂੰ ਨਾਂ ਭੁੱਲ ਗਿਆ, ਉਹਨਾਂ ਨੇ ਕੋਕੇ ਕੋਲੇ ਦੇ ਉੱਤੇ ਜਿਹੜਾ ਅਸੀਂ ਪੀਂਦੇ ਹਾਂ, ਕੋਕਾ ਕੋਲਾ ਕਹਿ ਲਓ, ਸਪਰਾਈਟ ਕਹਿ ਲਓ, ਫੈਂਟਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਉਹ ਕਹਿੰਦੇ ਇਹ ਕੋਕੇ ਕੋਲੇ ਦੀ ਬੋਤਲ ਨੂੰ ਜਰਾ ਕਾਇਮ ਕਰਕੇ ਹਿਲਾਓ ਤੇ ਫਿਰ ਢੱਕਣ ਖੋਲੋ, ਪਟੱਕ ਦੇ ਜਿਹੜਾ ਪਾਣੀ ਹੈ ਨਾ ਬਾਹਰ ਨਿਕਲਦਾ ਜੋਸ਼ ਨਾਲ। ਜਦੋਂ ਨਵਾਂ ਸਾਲ ਹੁੰਦਾ ਅਸੀਂ ਬੀਅਰ ਦੀਆਂ ਬੋਤਲਾਂ ਲੈ ਕੇ ਕਹਿੰਦੇ ਹਾਂ, ਪਤਾ ਨੀ ਕੀ ਕਹਿੰਦੇ ਨੇ, ਸ਼ੈਂਪੇਨ, ਸ਼ੈਂਪੇਨ ਕਹਿ ਲਓ, ਕੁਛ ਸਮਥਿੰਗ ਹੋ ਗਿਆ, ਮੈਂ ਕਦੇ ਪੀਤੀ ਨੀ, ਉਹਦੀਆਂ ਉਹ ਝੱਗਾਂ ਜਾਂ ਕੱਢ ਕੇ ਬਾਹਰ ਮਾਰਦੇ ਹਾਂ, ਪਰ ਪਾਣੀ ਨੂੰ ਜਿੰਨਾ ਮਰਜ਼ੀ ਹਿਲਾਈ ਚੱਲੋ ਉਹ ਸ਼ਾਂਤ ਹੁੰਦਾ। ਇਸ ਕਰਕੇ ਆਪਣੇ ਸੁਭਾਅ ਨੂੰ ਸ਼ਾਂਤ ਰੱਖੋ, ਜੈਸਾ ਪਾਣੀ ਤੈਸੀ ਬਾਣੀ। ਜਿਉਂ ਜੇ ਦੇਖੋ, ਜਦੋਂ ਅਸੀਂ ਸੌਂਫੀ ਹੁੰਦੇ ਹਾਂ, ਪੀਂਦੇ ਨੀ ਨਾ, ਉਦੋਂ ਵਧੀਆ ਬੋਲਦੇ ਹਾਂ, ਜਦੋਂ ਘੁੱਟਕ ਅੰਦਰ ਗਈ ਹੁੰਦੀ ਹੈ ਤੇ ਫਿਰ ਦੇਖ ਲਓ ਅਸੀਂ ਮਾਂ ਦੀ ਭੈਣ ਦੀ ਇੱਕ ਕਰ ਦਿੰਦੇ ਹਾਂ, ਕਿਉਂਕਿ ਜਿਹੋ ਜਿਹਾ ਪਾਣੀ ਪੀਂਦੇ ਹਾਂ ਉਹੀ ਸਾਡੀ ਬੋਲੀ ਹੋ ਜਾਂਦੀ ਹੈ। ਇਹ ਸਾਡੀ ਜ਼ਿੰਦਗੀ ਦੇ ਵਿੱਚ ਹਕੀਕਤ ਹੈ। ਫਿਰ ਸਾਡਾ ਐਟੀਚਿਊਡ, ਐਟੀਚਿਊਡ ਸਾਡਾ ਪੋਜ਼ਿਟਿਵ ਹੋਵੇ ਕਿ ਨੈਗੇਟਿਵ ਹੋਵੇ। ਐਟੀਚਿਊਡ ਮੈਂ ਜਿਵੇਂ ਪਿਛਲੇ ਵਾਰੀ ਵੀ ਦੱਸਿਆ ਸੀਗਾ ਕਿ ਜਦੋਂ ਅਸੀਂ ਕੋਈ ਸੋਚਦੇ ਹਾਂ, ਉਹ ਸੋਚ ਨੂੰ ਜਦੋਂ ਅਸੀਂ ਐਕਸ਼ਨ ਬਣਾਉਂਦੇ ਹਾਂ ਉਹਨੂੰ ਐਟੀਚਿਊਡ ਕਹਿ ਦਿੰਦੇ ਹਾਂ। ਮੈਨੂੰ ਲੱਗਾ ਕੋਈ ਸਾਹਮਣੇ ਬੰਦਾ ਆ ਗਿਆ, ਕੋਈ ਰਿਸ਼ਤੇਦਾਰ ਆ ਗਿਆ, ਵੀ ਤਾਂ ਐਵੇਂ ਛੱਡ, ਥਰਡ ਕਲਾਸ ਹੈ, ਚੁਗਲੀ ਕਰਦਾ, ਨਿੰਦਿਆ ਕਰਦਾ, ਚਲੋ ਉਹ ਕੀ ਸਾਡਾ ਐਟੀਚਿਊਡ ਬਣ ਗਿਆ। ਸੋ ਐਟੀਚਿਊਡ ਹਮੇਸ਼ਾ ਪੋਜ਼ਿਟਿਵ ਰੱਖੋ, ਪਰ ਸਾਡਾ ਨੈਗੇਟਿਵ ਹੀ ਹੈ। ਦੁੱਧ ਰੱਖਿਆ, ਦੁੱਧ ਨੂੰ ਵਾਲਿਆ, ਪਾੜ ਗਿਆ, ਚੜ ਗਿਆ ਗੁੱਸਾ, 20 ਰੁਪਏ ਦਾ ਨੁਕਸਾਨ ਕਰਤਾ। ਜੇ ਪੋਜ਼ਿਟਿਵ ਹੋਵੇ, ਚੱਲ ਕੋਈ ਨੀ, ਪਾੜਿਆ ਤਾਂ ਕੀ ਹੈ, ਚੱਲੇ ਤਾਂ ਦਹੀਂ ਬਣਾ, ਪਨੀਰ ਬਣਾਈਏ, ਮਠਾ ਬਣਾਈਏ, ਕੁਛ ਬਣਾਈਏ ਤਾਂ ਪਨੀਰ ਖਾਂਦੇ ਹਾਂ, ਅੱਜ ਪੋਜ਼ਿਟਿਵ ਅਪਰੋਚ ਹੈ। ਐਕਸੀਡੈਂਟ ਹੋ ਗਿਆ, ਫੋਨ ਆ ਗਿਆ ਮੁੰਡੇ ਕੁੜੀ ਦਾ, ਡੈਡੀ ਕਾਰ ਜਾਂਦੀ ਸੀ ਐਕਸੀਡੈਂਟ ਹੋ ਗਿਆ, ਚਾਰ ਗਾਲਾਂ ਕੱਢ ਦਿਓ, ਨੈਗੇਟਿਵ ਐਟੀਚਿਊਡ। ਪੋਜ਼ਿਟਿਵ ਐਟੀਚਿਊਡ ਆ, ਚੱਲ ਤੂੰ ਤਾਂ ਠੀਕ ਹੈ, ਕੋਈ ਦੀ ਕਾਰ ਹੋਜੂਗੀ ਠੀਕ, ਤੂੰ ਤੇਰੀ ਜਾਨ ਬਚੀ, ਰੱਬ ਦਾ ਸ਼ੁਕਰ ਕਰੋ, ਇਹ ਪੋਜ਼ਿਟਿਵ ਐਟੀਚਿਊਡ ਹੈ। ਸੋ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਨੈਗੇਟਿਵ ਐਟੀਚਿਊਡ ਹਮੇਸ਼ਾ ਹੀ ਨਹੀਂ ਕਰਨਾ ਚਾਹੀਦਾ। ਸੋਕ੍ਰੇਟਿਸ ਦੁਨੀਆਂ ਦਾ ਇੱਕ ਟੌਪ ਦਾ ਫਿਲਾਸਫਰ ਹੋਇਆ, ਉਹਦੀ ਇੱਕ ਕੋਟੇਸ਼ਨ ਹੈ, ਨੋ ਦਾਈ ਸੈਲਫ। ਮੈਂ ਜਦੋਂ ਮਾਸਟਰਸ ਕਰਦਾ ਸੀ 70 ਦੇ ਵਿੱਚ, ਸਾਨੂੰ ਸੋਕ੍ਰੇਟਿਸ, ਅਰਿਸਟੋਟਲ ਤੇ ਪਲੈਟੋ ਪੜ੍ਹਾਇਆ ਜਾਂਦਾ ਸੀਗਾ, ਬੜੀਆਂ ਵਧੀਆ ਕਿਤਾਬਾਂ ਨੇ। ਉਹ ਨੋ ਦਾਈ ਸੈਲਫ ਦਾ ਕਹਿੰਦਾ, ਲੋਕਾਂ ਨੂੰ ਤੁਸੀਂ ਲੋਕਾਂ ਦੇ ਬਾਰੇ ਦੇਖਣਾ ਬੰਦ ਕਰਕੇ ਆਪਣੇ ਅੰਦਰ ਝਾਤੀ ਮਾਰੋ। ਉਹਦੇ ਬਾਰੇ ਕਿਹਾ ਜਾਂਦਾ ਵੀ ਉਹ ਭਾਈ ਸਾਹਿਬ ਨਾ, ਸੁਕਰਾਤ ਜੀ, ਆਪਣੀ ਜੇਬ ਦੇ ਵਿੱਚ ਹਮੇਸ਼ਾ ਸ਼ੀਸ਼ਾ ਰੱਖਦੇ ਹੁੰਦੇ ਸੀਗੇ। ਸੁਕਰਾਤ ਦੀ ਖਾਸੀਅਤ ਇਹ ਹੈ ਵੀ ਕੱਦ ਉਹਦਾ ਛੋਟਾ ਸੀ, ਰੰਗ ਉਹਦਾ ਕਾਲਾ ਸੀ, ਮੂੰਹ ਦੇ ਉੱਤੇ ਦਾਗ ਸੀਗੇ, ਨੈਨਾਕਸ਼ ਵੱਡੇ ਸੀਗੇ, ਸਮਝ ਲਓ ਅਗਲੀ ਸੀਗਾ। ਪਰ ਲੋਕ ਇੰਟੈਲੀਜੈਂਟ ਇੰਨਾ ਸੀ, ਲੋਕ ਉਹਦੀ ਰਹਿ ਲੈਣ ਜੂ ਆਉਂਦੇ ਸੀ, ਕੋਈ ਪ੍ਰੋਬਲਮ ਹੁੰਦੀ ਸੀ ਉਹਦੀ ਰਹਿ ਲੈਂਦੇ ਸੀਗੇ। ਇੱਕ ਦਿਨ ਉਹਦੇ ਚੇਲੇ ਨੇ ਪੁੱਛਿਆ ਵੀ ਸੁਕਰਾਤ, ਇੱਕ ਮੈਂ ਸਵਾਲ ਪੁੱਛਣਾ, ਕਈ ਦਿਨਾਂ ਦਾ ਸੋਚ ਰਿਹਾ। ਉਹ ਕਹਿੰਦਾ ਪੁੱਛ। ਕਹਿੰਦਾ ਤੂੰ ਆਪਣੀ ਜੇਬ ਚ ਸ਼ੀਸ਼ਾ ਰੱਖਦੇ, ਸ਼ੀਸ਼ੇ ਤਾਂ ਉਹ ਰੱਖਦੇ ਨੇ ਜਿਹਨਾਂ ਦਾ ਚਿਹਰਾ ਸਾਫ਼ ਹੋਵੇ, ਵਧੀਆ ਹੋਵੇ, ਜਿਹਦਾ ਮਾੜਾ ਚਿਹਰਾ ਉਹ ਸ਼ੀਸ਼ਾ ਕਿਉਂ ਦੇਖੂਗਾ। ਉਹ ਕਹਿੰਦਾ ਮੈਂ ਸ਼ੀਸ਼ਾ ਇਸ ਕਰਕੇ ਰੱਖਦਾ, ਜਦੋਂ ਮੈਂ ਆਪਣਾ ਮੂੰਹ ਦੇਖਦਾ ਵੀ ਮੇਰੇ ਮੂੰਹ ਤੇ ਚੇਚਕ ਦੇ ਦਾਗ ਨੇ, ਨੈਨਾਕਸ਼ ਵੱਡੇ ਚੌੜੇ ਨੇ, ਰੰਗ ਕਾਲਾ, ਤੇ ਮੈਂ ਆਪਣੇ ਮਨ ਨੂੰ ਸਮਝਾਉਣਾ ਕਿ ਹੇ ਮਨਾ, ਭਾਵੇਂ ਮੇਰਾ ਰੰਗ ਕਾਲਾ, ਨੈਨਾਕਸ਼ ਮਾੜੇ ਨੇ, ਕੱਦ ਛੋਟਾ, ਪਰ ਕੰਮ ਇਹੋ ਜਿਹੇ ਕਰੀ ਕਿ ਲੋਕ ਮੇਰੇ ਕੱਦ ਕਰਕੇ, ਲੋਕ ਮੇਰੇ ਰੰਗ ਕਰਕੇ, ਲੋਕ ਮੇਰੇ ਨੈ ਨਕਸ਼ਾਂ ਕਰਕੇ ਨਹੀਂ, ਸਗੋਂ ਮੇਰੇ ਚੰਗੇ ਕੰਮਾਂ ਕਰਕੇ ਯਾਦ ਰੱਖਣ। ਸੋਚ ਹੈ ਪੋਜ਼ਿਟਿਵ। ਮਹਾਤਮਾ ਗਾਂਧੀ ਦੀ ਇਗਜ਼ਾਮਪਲ ਦੇ ਦੇਣਾ, ਮੈਂ ਪੜ੍ਹੀ ਹੈ, ਹੁਣ ਪੂਰੀ ਤਾਂ ਨਹੀਂ ਪਤਾ। ਕਹਿੰਦੇ ਉਹ ਚੱਪਲਾਂ ਪਾਉਂਦੇ ਹੁੰਦੇ ਸੀ, ਕੈਂਚੀ ਸ਼ਾਪ, ਸਿੰਪਲ ਲੋਕ ਹੁੰਦੇ ਸੀ, ਅੱਜ ਵਾਲੇ ਵਾਂਗੂ ਨਹੀਂ ਹੈ ਵੀ ਜਿਹੜੇ ਬਾਬੇ ਨੇ ਫਸਟ ਕਲਾਸ ਵਧੀਆ ਇੰਪੋਰਟਡ, ਜਿਹੜੇ ਕਹਿੰਦੇ ਨੇ ਆਪਣੇ ਵੀ ਸਿੰਪਲ ਲਿਵਿੰਗ, ਹਾਈ ਥਿੰਕਿੰਗ, ਪਰ ਕੱਪੜੇ ਦੇਖ ਲਓ, ਲੱਖਾਂ ਰੁਪਈਆਂ ਦੇ ਪਾਏ ਹੁੰਦੇ ਨੇ ਬਾਬਿਆਂ ਦੇ। ਪੋਲੀਟੀਸ਼ੀਅਨਾਂ ਦੇ ਦੇਖ ਲਓ, ਘੜੀਆਂ ਕਰੋੜਾਂ ਰੁਪਏ ਦੀਆਂ ਬੰਨੀਆਂ ਹੁੰਦੀਆਂ ਨੇ। ਸੋ ਮਹਾਤਮਾ ਗਾਂਧੀ ਸਿੰਪਲ ਸੀਗੇ। ਕਹਿੰਦੇ ਇੱਕ ਵਾਰੀ ਗੱਡੀ 'ਚ ਚੜ੍ਹਨ ਲੱਗੇ ਤੇ ਪਿੱਛੋਂ ਉਹਨਾਂ ਦੀ ਜੁੱਤੀ ਚੱਪਲੀ ਫਸ ਗਈ ਤੇ ਉਹ ਸਟੇਸ਼ਨ ਦੇ ਪਲੇਟਫਾਰਮ ਤੇ ਡਿੱਗ ਪਈ। ਜਦੋਂ ਡਿੱਗੀ ਤੇ ਪਿਛਲਾ ਬੰਦਾ ਉਹਦਾ ਜਿਹੜਾ ਥੱਲੇ ਸੀ, ਉਹ ਕਹਿੰਦਾ ਜੀ ਮੈਂ ਚੱਕ ਲੈਣਾ। ਕਹਿੰਦਾ ਨਹੀਂ, ਬਿਲਕੁਲ ਨਹੀਂ ਚੱਕਣਾ। ਮਹਾਤਮਾ ਗਾਂਧੀ ਨੇ ਆਪਣੇ ਪੈਰ ਦੀ ਦੂਜੀ ਜੁੱਤੀ ਕੱਢੀ ਤੇ ਕੱਢ ਕੇ ਭਗਾ ਕੇ ਮਾਰੀ। ਉਹ ਕਿਸੇ ਬੰਦੇ ਨੇ ਪੁੱਛਿਆ ਵੀ ਤੁਸੀਂ ਦੂਜੀ ਜੁੱਤੀ ਕਿਉਂ ਸਿੱਟਤੀ, ਇੱਕੋ ਹੀ ਗਈ ਸੀ, ਉਹਦਾ ਕੋਈ ਨਹੀਂ, ਸ਼ਾਇਦ ਅਗਲੀ ਵਾਰੀ ਤੁਹਾਨੂੰ ਮਿਲ ਜਾਣੀ। ਉਹ ਕਹਿੰਦਾ ਮੇਰੇ ਇੱਕ ਜੁੱਤੀ ਕੰਮ ਦੀ ਨਹੀਂ ਸੀ, ਮੈਂ ਦੂਜੀ ਜੁੱਤੀ ਤਾਂ ਸਿੱਟੀ ਆ ਵੀ ਜਿਹਦੇ ਆਵੇ ਉਹਦੇ ਤਾਂ ਘੱਟੋ ਘੱਟ ਕੰਮ ਆਵੇ। ਇਹਨੂੰ ਕਹਿੰਦੇ ਨੇ ਪੋਜ਼ਿਟਿਵ ਅਪਰੋਚ, ਕਿਉਂਕਿ ਜਿਹੜੀ ਸਾਡੀ ਸੋਚ ਹੈ ਨਾ, ਉਹੀ ਸਾਡੀ ਜ਼ਿੰਦਗੀ ਨੂੰ ਮਹਾਨ ਬਣਾਉਂਦੀ ਹੈ ਅਤੇ ਸੋਚ ਹੀ ਸਾਨੂੰ ਘਟੀਆ ਬਣਾਉਂਦੀ ਹੈ। ਕਿਉਂਕਿ ਅਗਰ ਇਨਸਾਨ ਗਿਰ ਕਰ ਸੰਭਲ ਜਾਏ ਤਾਂ ਉਸੇ ਖੁਸ਼ੀਓ ਕਾ ਜਹਾਨ ਮਿਲਤਾ ਹੈ। ਜੇ ਅਸੀਂ ਸੋਚਿਆ ਵੀ IAS ਕਰਨੀ ਹੈ, ਕੈਨੇਡਾ ਜਾਣਾ ਹੈ, IELTS ਦੇ ਵਿੱਚ ਸਾਡੇ ਇਗਜ਼ਾਮ ਪੂਰੇ, ਤਾਂ ਮਿਹਨਤ ਕਰ 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 ਕਰਕੇ ਅਸੀਂ ਕਾਮਯਾਬ ਹੋ ਜਾਂਦੇ ਹਾਂ ਅਤੇ ਅਸੀਂ ਆਪਣੇ ਮਿਸ਼ਨ ਨੂੰ ਪਾ ਲੈਂਦੇ ਹਾਂ। ਅਗਰ ਇਨਸਾਨ ਗਿਰ ਕਰ ਸੰਭਲ ਜਾਏ ਤਾਂ ਉਸੇ ਖੁਸ਼ੀਓ ਕਾ ਜਹਾਨ ਮਿਲਦਾ। ਉਹ ਕੈਨੇਡਾ ਆਉਣਾ ਸੀ, IELTS ਦੇ ਨੰਬਰ ਪੂਰੇ ਲਏ, ਖੁਸ਼ੀ ਮਿਲ ਗਈ ਉਹਨੂੰ। ਔਰ ਜੋ ਆਪਣੀ ਸੋਚ ਕੋ ਉੱਚਾ ਉਠਾ ਲਏ ਤਾਂ ਉਸੇ ਭਗਵਾਨ ਮਿਲਦੇ ਆ। ਜਿਹੜਾ ਅਸੀਂ ਸੋਚ ਹੈ ਸਾਡੀ ਸੋਚਣੀ ਹੈ, ਜਦੋਂ ਅਸੀਂ ਇਹਨੂੰ ਉੱਪਰ ਉਠਾ ਲੈਂਦਾ ਕਿ ਹਰ ਬੰਦੇ ਦੇ ਵਿੱਚ ਪਰਮਾਤਮਾ ਨਜ਼ਰ ਆਉਂਦਾ, ਫਿਰ ਸਾਨੂੰ ਪਰਮਾਤਮਾ ਮਿਲ ਵੀ ਜਾਂਦਾ। ਫਿਰ ਸਾਰੀ ਜ਼ਿੰਦਗੀ ਅਸੀਂ ਲੜਾਈ ਝਗੜੇ ਚਲਾਕੀਆਂ ਹੇਰਾ ਫੇਰੀਆਂ ਕਰਦੇ ਹਾਂ। ਲੜਾਈ ਝਗੜੇ ਦਾ ਤਿਆਰ ਹੀ ਨੇ ਸਾਡੇ, ਪਤਾ ਨਹੀਂ ਕਿੱਥੇ ਤੱਕ ਹੈ। ਅਸੀਂ ਕਹਿੰਦੇ ਹਾਂ ਇੱਟ ਦਾ ਜਵਾਬ ਪੱਥਰ ਮਾਰ ਦੇਣਾ। ਬੇਰੀ ਤੋਂ ਨਹੀਂ ਅਸੀਂ ਕਦੇ ਸਿੱਖਿਆ ਵੀ ਬੇਰੀ ਦੇ ਅਸੀਂ ਪੱਥਰ ਮਾਰਦੇ ਹਾਂ, ਜੇ ਬੇਰੀ ਦਾ ਸੁਭਾਅ ਸਾਡੇ ਵਰਗਾ ਬਣ ਜੇ, ਉਹ ਵੀ ਚੱਕ ਕੇ ਮਾਰੇ ਚਾਰ ਪੰਜ ਮੋਟੇ ਬੇਰ ਤੇ ਸਾਡਾ ਪਾੜ ਦੇ ਸਿਰ, ਕਦੇ ਪਾੜਿਆ ਉਹਨੇ? ਅਸੀਂ ਪੱਥਰ ਮਾਰਦੇ ਹਾਂ, ਬੇਰ ਦਿੰਦੀ ਹੈ, ਪਰ ਸਾਡੇ ਖੂਨ ਦੇ ਵਿੱਚ ਖਰਾਬੀ ਹੈ। ਅਸੀਂ ਕਹਿੰਦੇ ਹਾਂ ਭਾਜੀ ਸਵਾਈ ਕਰਕੇ ਮੋੜਨੀ ਹੈ, ਜੇ ਤੂੰ ਮੇਰੇ ਇੱਟ ਮਾਰੀ ਆ ਮੈਂ ਪੱਥਰ ਮਾਰੂੰਗਾ, ਨਹੀਂ ਤਾਂ ਅਸੀਂ ਡਰਪੋਕ ਸਮਝਦੇ ਆਪਣੇ ਆਪ ਨੂੰ। ਬਿੱਲੀਆਂ ਦੀ ਇਗਜ਼ਾਮਪਲ ਮੈਂ ਦਿੰਦਾ। ਦੋ ਬਿੱਲੀਆਂ ਨੇ ਇੱਧਰ ਉੱਧਰ ਭੱਜੀਆਂ ਫਿਰਦੇ ਸੀ, ਉਹਨਾਂ ਨੂੰ ਇੱਕ ਰੋਟੀ ਲੱਭ ਗਈ, ਇੱਕ ਰੋਟੀ ਅਤੇ ਦੋ ਬਿੱਲੀਆਂ, ਅਤੇ ਦੋਨੇ ਭੁੱਖ ਲੱਗੀ ਸੀ ਅਤੇ ਬਿੱਲੀਆਂ ਲੜ ਰਹੀਆਂ ਸੀਗੀਆਂ। ਉੱਪਰ ਬੈਠਾ ਸੀ ਬਾਂਦਰ, ਜਿਹੜੇ ਕਿ ਅਸੀਂ ਹਾਂ ਚਲਾਕ, ਉਹਨੇ ਦੇਖਿਆ ਵੀ ਰੋਟੀ ਪਈ ਹੈ ਅਤੇ ਬਿੱਲੀਆਂ ਲੜੀ ਜਾਂਦੀਆਂ ਨੇ, ਉਹ ਛਾਲ ਮਾਰ ਕੇ ਆ ਗਿਆ ਥੱਲੇ। ਕਹਿੰਦਾ ਬਿੱਲੀਓ ਬਿੱਲੀਓ ਲੜਦੇ ਕਿਉਂ? ਉਹ ਕਹਿੰਦੀ ਬਾਂਦਰ ਅੰਕਲ ਸਾਨੂੰ ਭੁੱਖ ਲੱਗੀ ਹੈ ਦੋਨਾਂ ਨੂੰ, ਆ ਇੱਕ ਰੋਟੀ ਹੈ, ਇਹ ਕਹਿੰਦੀ ਮੈਂ ਖਾਣੀ ਹੈ, ਇਹ ਮੈਂ ਕਹਿੰਦੀ ਮੈਂ ਖਾਣੀ ਹੈ, ਤੂੰ ਦੱਸ। ਉਹ ਕਹਿੰਦਾ ਇਹ ਤਾਂ ਗੱਲ ਹੀ ਸਾਉਣ ਹੈ, ਅੱਧੀ ਅੱਧੀ ਖਾ ਲਓ। ਉਹ ਕਹਿੰਦੀ ਸਾਨੂੰ ਅੱਧੀ ਕਰਨੀ ਨਹੀਂ ਆਉਂਦੀ। ਉਹ ਕਹਿੰਦਾ ਲੈ ਮੈਂ ਕਰਦਾ ਨਾ। ਬਾਂਦਰ ਨੇ ਰੋਟੀ ਚੱਕੀ, ਅੱਧੀ ਕਰਤੀ, ਬਾਂਦਰ ਸ਼ੈਤਾਨ ਸੀ, ਇੱਕ ਅੱਧੀ ਜ਼ਿਆਦਾ ਕਰਤੀ, ਇੱਕ ਥੋੜ੍ਹੀ ਕਰਤੀ। ਜਿਹਦੇ ਕੋਲੇ ਥੋੜ੍ਹੀ ਰੱਖੀ ਉਹ ਕਹਿੰਦੀ ਬਾਂਦਰ ਅੰਕਲ ਮੇਰੇ ਵਾਲੀ ਤਾਂ ਥੋੜ੍ਹੀ ਆ, ਉਹਦੇ ਵਾਲੀ ਜ਼ਿਆਦੇ ਆ। ਓਹੋ, ਕਹਿੰਦਾ ਗਲਤੀ ਹੋ ਗਈ, ਉਹ ਵੱਡੀ ਰੋਟੀ ਅੱਧੀ ਚੱਕੀ, ਉਹਨੇ ਉਹਦੇ ਹੋਰ ਜ਼ਿਆਦਾ ਖਾ ਲਈ। ਉਹਨੂੰ ਕਹਿੰਦਾ ਲੈ ਖਾ ਲਾ। ਉਹ ਕਹਿੰਦੀ ਹੁਣ ਮੇਰੀ ਥੋੜ੍ਹੀ ਹੋ ਗਈ। ਉਹ ਇਸ ਤਰ੍ਹਾਂ ਸ਼ਰਾਰਤਾਂ ਕਰਦੇ ਰੱਖੀ, ਸਾਰੀ ਰੋਟੀ ਖਾ ਗਿਆ। ਕਹਿੰਦੀ ਲੜਦੀ ਹਾਂ ਕਿਉਂ, ਤੁਹਾਡਾ ਰੌਲਾ ਤਾਂ ਮੈਂ ਖਤਮ ਕਰਦਾ, ਹੁਣ ਕਾਹਦੇ ਲਈ ਲੜਦੇ ਹੋ? ਸੋ ਇਹੀ ਸਾਡਾ ਹਾਲ ਹੈ, ਅਸੀਂ ਲੜ ਲੜ ਕੇ ਟੁੱਟ ਟੁੱਟ ਕੇ ਮਰੀ ਜਾਂਦੇ ਹਾਂ, ਸਾਡੇ ਪੱਲੇ ਕੁਛ ਨਹੀਂ ਪੈਂਦਾ। ਪਿੰਡਾਂ ਦੇ ਵਿੱਚ ਦੇਖ ਲਓ ਜਾਇਦਾਦਾਂ ਦੇ ਵਿੱਚ ਝਗੜੇ ਕਿੰਨੇ ਹੁੰਦੇ ਨੇ, ਖੂਨ ਖਰਾਬੇ ਹੁੰਦੇ, ਵਕੀਲਾਂ ਦੀਆਂ ਫੀਸਾਂ ਦੇਈ ਜਾਂਦੇ ਆ, ਫਿਰ ਤੁਸੀਂ ਕਤਲ ਹੋ ਜਾਂਦੇ ਨੇ ਜ਼ਮੀਨਾਂ ਜਾਇਦਾਦਾਂ ਦੇ ਪਿੱਛੇ। ਸਾਰੀ ਲਾਈਫ ਅਸੀਂ ਜੇਲ੍ਹਾਂ 'ਚ ਰਹਿੰਦੇ ਹਾਂ। ਰੂਸ ਤੇ ਯੁਕਰੇਨ ਦੀ ਦੇਖ ਲਓ ਕਿੰਨੇ ਲੋਕ ਮਾਰਤੇ, ਇਜ਼ਰਾਈਲ ਤੇ ਫਿਲਿਸਤੀਨ 'ਚ ਦੇਖ ਲਓ ਗੁੱਸੇ 'ਚ ਕਿੰਨੇ ਲੋਕ ਸੈਂਕੜੇ ਮਾਰੇ ਜਾਂਦੇ ਨੇ। ਆ ਇੰਡੀਆ ਤੇ ਚਾਈਨਾ ਦੇ ਹੱਥ ਡੌਲੇ ਚੜਾਈ ਬੈਠੇ ਨੇ, ਪਤਾ ਨਹੀਂ ਕਦੋਂ ਲੜਾਈ ਹੋ ਜਾਵੇ। ਇੰਡੀਆ ਤੇ ਪਾਕਿਸਤਾਨ ਦੇ ਇੱਕ ਦੂਜੇ ਦੇ ਜਸੂਸ ਪਿਆ ਕੇ ਬੰਦੇ ਮਰਵਾਈ ਜਾਂਦੇ ਨੇ, ਇਹ ਗੁੱਸਾ ਹੀ ਆ, ਹੋਰ ਕੀ ਹੈ? ਸੋਚ ਕੇ ਦੇਖ ਲਓ, ਪਰਮਾਤਮਾ ਨੇ ਸਾਡੇ ਜਿਹੜੀਆਂ ਅੱਖਾਂ ਨੇ ਨਾ, ਇਹ ਅੱਗੇ ਲਾਈਆਂ, ਪਿੱਛੇ ਨਹੀਂ ਲਾਈਆਂ। ਇਹ ਕਿਉਂ ਲਾਈਆਂ ਸਾਡੇ ਅੱਗੇ? ਪਿੱਛੇ ਵੀ ਲਾ ਸਕਦੇ, ਉਹਦੀ ਮਰਜ਼ੀ ਹੈ। ਅੱਖਾਂ ਜਿਹੜੀਆਂ ਸਾਡੇ ਅੱਗੇ ਇਸ ਕਰਕੇ ਲਾਈਆਂ ਕਿ ਅਸੀਂ ਅੱਗੇ ਵੱਲ ਦੇਖੀਏ, ਫਿਊਚਰ ਵੱਲ ਦੇਖੀਏ, ਪਾਸਟ ਬਾਰੇ ਨਾ ਸੋਚੀਏ। ਇਹ ਨਾ ਸੋਚੀ ਚੱਲੋ ਕਿ ਉਹਨੇ ਮੇਰਾ ਐਂ ਕਰਤਾ ਸੀ, ਮੇਰਾ ਕਸ਼ਮੀਰ ਦਾ ਰੌਲਾ ਹੈ, ਮੇਰਾ ਫਲਾਣੇ ਦਾ ਰੌਲਾ ਹੈ। ਤੁਸੀਂ ਜਿਹੜੇ ਰੌਲੇ ਪੈ ਗਏ ਉਹਨੂੰ ਭੁੱਲ ਜਾਓ, ਅੱਗੇ ਲਈ ਸੋਚੋ ਕਿ ਅੱਗੇ ਲਈ ਅਸੀਂ ਕਿਵੇਂ ਕਰਨਾ, ਕਿਵੇਂ ਸ਼ਾਂਤੀ ਨਾਲ ਰਹਿਣਾ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਫਿਊਚਰ ਦੇ ਬਾਰੇ ਸੋਚੋ। ਜਦੋਂ ਅਸੀਂ ਪਾਸਟ ਦੇ ਬਾਰੇ ਸੋਚਦੇ ਹਾਂ, ਗੁੱਸਾ ਰਹਿਣਾ, ਲੜਾਈ ਝਗੜੇ, ਤਾਂ ਅਸੀਂ ਕੁਛ ਵੀ ਨਹੀਂ ਕਰ ਸਕਦੇ, ਖਾਲੀ ਹੱਥ ਆਏ ਸੀ, ਖਾਲੀ ਹੱਥ ਜਾਂਦੇ। ਕੀ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੌਤ ਵੀ ਯਾਦ ਹੈ? ਜਦੋਂ ਸਾਨੂੰ ਆਪਣੀ ਲਾਈਫ ਦੀ ਅਟਲ ਸੱਚਾਈ ਦਾ ਪਤਾ ਲੱਗ ਜਾਏ ਨਾ ਕਿ ਮੌਤ ਤਾਂ ਆਉਣੀ ਆਉਣੀ ਹੈ, ਤੇ ਫਿਰ ਅਸੀਂ ਕੋਈ ਗੁਨਾਹ ਨਹੀਂ ਕਰਦੇ। ਜੇ ਮੌਤ ਯਾਦ ਹੈ ਤਾਂ ਅਸੀਂ ਲੜਾਈ ਝਗੜੇ ਨਹੀਂ ਕਰਦੇ, ਕਿਸੇ ਨਾਲ ਨਫ਼ਰਤ ਨਹੀਂ ਕਰਦੇ, ਚਲਾਕੀਆਂ ਨਹੀਂ ਕਰਦੇ, ਪੁੱਠੇ ਸਿੱਧੇ ਕੰਮ ਨਹੀਂ ਕਰਦੇ, ਕਿਉਂਕਿ ਸਾਨੂੰ ਯਕੀਨ ਹੁੰਦਾ ਕਿ ਇਹਨੇ ਸਾਡੇ ਨਾਲ ਤਾਂ ਕੋਈ ਜਾਣਾ ਨਹੀਂ। ਜਿਹੜੀਆਂ ਚੀਜ਼ਾਂ ਸਾਡੇ ਨਾਲ ਨਹੀਂ ਜਾਣੀਆਂ, ਇੱਥੇ ਹੀ ਰਹਿ ਜਾਣੀਆਂ, ਫਿਰ ਉਹਨਾਂ ਪਿੱਛੇ ਲੜਨਾ ਕਿਉਂ? ਕਿਉਂਕਿ ਮੌਤ ਤੋਂ ਬਾਅਦ ਤਾਂ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨੇ ਤੇਰੀ ਜਾਤ ਨਹੀਂ ਪੁੱਛਣੀ। ਜੋ ਤੁਸੀਂ ਕੰਮ ਕਰਦੇ ਹੋ ਨਾ, ਪਰਮਾਤਮਾ ਦੇ ਦਰ ਤੇ ਜਾ ਕੇ ਤੁਹਾਡੇ ਕੰਮ ਦੇਖੇ ਜਾਂਦੇ ਨੇ। ਇੱਥੇ ਤਾਂ ਅਸੀਂ ਚਲਾਕੀਆਂ ਜਾਂ ਕਰ ਜਾਂਦੇ ਹਾਂ, ਨਹੀਂ ਨਹੀਂ ਐਂ ਨਹੀਂ ਐਂ ਜੀ, ਬੜੀਆਂ ਚਲਾਕੀਆਂ ਮਾਰਦੇ ਹਾਂ, ਗੱਲ ਬਦਲ ਦਿੰਦੇ 2 ਮਿੰਟ 'ਚ ਦੀ, ਵਕੀਲ ਵੀ ਕੋਰਟਾਂ 'ਚ ਬਦਲ ਦਿੰਦੇ। ਈਵਨ ਵਕੀਲ ਵੀ ਜਦੋਂ ਧਰਮਰਾਜ ਕੋਲੇ ਜਾਊ ਨਾ ਮੌਤ ਦੇ ਪਿੱਛੇ, ਉਹਦੀ ਵੀ ਦਲੀਲਾਂ ਨਹੀਂ ਚੱਲਣੀਆਂ, ਕਿਉਂਕਿ ਉਹਨਾਂ ਨੇ ਖਾਤਾ ਖੋਲ ਕੇ ਰੱਖ ਦੇਣਾ ਤੁਹਾਡੀ ਇੰਟੈਨਸ਼ਨ ਕੀ ਸੀ, ਕੀ ਕਰਦੇ, ਉੱਥੇ ਦਲੀਲਾਂ ਨਹੀਂ ਚੱਲਦੀਆਂ। ਸੋ ਇਸ ਕਰਕੇ ਬਾਹਲੀਆਂ ਚਲਾਕੀਆਂ ਹੁਸ਼ਿਆਰੀਆਂ ਨਾ ਕਰੋ, ਤੇ ਉਹੀ ਬੰਦਾ ਚਲਾਕੀਆਂ ਹੁਸ਼ਿਆਰੀਆਂ ਨਹੀਂ ਕਰਦਾ ਜਿਹਨੂੰ ਪਤਾ ਮੇਰੇ ਨਾਲ ਨਹੀਂ ਹੈ ਕੁਝ ਜਾਣੀਆਂ, ਜਿਹਦੇ ਪਿੱਛੇ ਅਸੀਂ ਠੱਗੀਆਂ ਠੋਰੀਆਂ ਕਰਦੇ ਫਿਰਦੇ ਹਾਂ। ਉੱਥੇ ਤਾਂ ਜ਼ਿੰਦਗੀ ਦੇ ਵਿੱਚ ਨੇਕ ਪਾਕ ਕੰਮ ਦੇਖੇ ਜਾਣਗੇ। ਮੌਤ ਹਰੇਕ ਨੂੰ ਆਉਣੀ ਹੈ। ਮੌਤ ਦੇ ਵਿੱਚ ਅਸੀਂ ਫਿਊਨਰਲ ਹੋਮ 'ਚ ਜਾਂਦੇ ਹਾਂ, ਉੱਥੇ ਸਿਰਫ ਹਾਜ਼ਰੀ ਲਵਾਉਣ ਜਾਂਦੇ ਹਾਂ। ਦੇਖ ਲਓ, ਦੂਰੋਂ ਹੀ ਮੱਥਾ ਜਿਹਾ ਟੇਕ ਕੇ ਨਾਲ ਹੀ ਟੈਕਸ ਮੈਸੇਜ ਘਰ ਵਾਲੀ ਜਾਂਦਾ, ਆਉਂਦੇ ਹੋਏ ਦੁੱਧ ਲਿਆਈਓ ਜੀ, ਆਉਂਦੇ ਹੋਏ ਗਰੋਸਰੀ ਲਿਆਈਓ ਜੀ, ਪੱਪੂ ਰੋਈ ਜਾਂਦਾ ਫਟਾਫਟਾ, ਜੋ ਹੋਰ ਕਿੰਨਾ ਵਕਤ ਹੈ। ਹਾਲਾਂਕਿ ਪਤਾ ਵੀ ਆ ਭਾਈ ਸਾਹਿਬ ਜਿਹਨੂੰ ਮੈਂ ਭੱਜਿਆ ਫਿਰਦਾ ਘਰ ਨੂੰ, ਇਹ ਵੀ ਜਿਹੜਾ ਬੰਦਾ ਡੱਬੇ ਚ ਪਿਆ ਨਾ, ਇਹ ਵੀ ਬੜਾ ਕਾਹਲੀ ਕਰਦਾ ਸੀਗਾ, ਅੱਜ ਆਰਾਮ ਨਾਲ ਪਿਆ, ਕੱਲ ਨੂੰ ਮੈਂ ਵੀ ਆਰਾਮ ਨਾਲ ਪੈਣਾ। ਸੋ ਪਰ ਅਸੀਂ ਫਾਰਮੈਲਿਟੀ ਪੂਰੀ ਕਰਦੇ ਹਾਂ, ਮੌਤ ਦੇ ਸਾਨੂੰ ਖੌਫ ਨਹੀਂ ਕੋਈ, ਮੌਤ ਦੀ ਹਕੀਕਤ ਦੀ ਸਾਨੂੰ ਸਮਝ ਹੀ ਨਹੀਂ ਕੋਈ। ਕਹਿੰਦੇ ਇੱਕ ਵਾਰ ਬਾਬਾ ਫਰੀਦ ਕਿਸੇ ਪਿੰਡ ਚ ਜਾ ਰਹੇ ਸੀਗੇ, ਅੱਗੇ ਤਾਂ ਦਰਵਾਜ਼ੇ ਲੋਕ ਲਾਉਂਦੇ ਨਹੀਂ ਸੀਗੇ, ਉਹਨੇ ਕਿਸੇ ਘਰ ਦੇ ਅੱਗੇ ਦੇਖਿਆ ਵੀ ਅੰਦਰ ਬੰਦੇ ਰੋਈ ਜਾਂਦੇ ਨੇ, ਡੈਡ ਬਾਡੀ ਸੀ, ਕਿਸੇ ਦੀ ਮੌਤ ਹੋ ਗਈ ਸੀ, ਜਿਹੜੇ ਰਿਸ਼ਤੇਦਾਰ ਸੀ ਗਲੀ ਗੁਆਂਢ ਦੇ ਲੋਕ ਇਕੱਠੇ ਹੋਏ ਸੀ, ਰੋ ਰਹੇ ਸੀਗੇ, ਤੇ ਬਾਬਾ ਫਰੀਦ ਘਰ ਦੇ ਅੱਗੇ ਚਲੇ ਗਏ, ਅੰਦਰ ਚਲੇ ਗਏ। ਜਦੋਂ ਬਾਬਾ ਫਰੀਦ ਨੂੰ ਉਹਨਾਂ ਲੋਕਾਂ ਨੇ ਦੇਖਿਆ, ਉਹਨਾਂ ਨੂੰ ਪਤਾ ਸੀ ਵੀ ਇਹ ਛੋਟੀ ਜਿਹੇ ਦਰਵੇਸ਼ ਨੇ, ਪੂਰਨ ਸੰਤ ਨੇ, ਪਰਮਾਤਮਾ ਦਾ ਅੱਲਾ ਦਾ ਖੁਦਾ ਦਾ ਰੂਪ ਨੇ, ਸਾਰਿਆਂ ਨੇ ਉੱਠ ਕੇ ਫਟਾਫਟ ਉੱਠ ਕੇ ਉਹਨਾਂ ਦੇ ਚਰਨੀ ਲਾਏ, ਹੱਥ ਲਾ ਕੇ ਤੇ ਫਰੀਦ ਸਾਹਿਬ ਖੜੇ ਹੋ ਗਏ ਤੇ ਸਾਰਿਆਂ ਨੇ ਬੇਨਤੀ ਕੀਤੀ ਕਿ ਬਾਬਾ ਫਰੀਦ ਜੀ, ਤੁਸੀਂ ਤਾਂ ਉੱਚ ਕੋਟੀ ਦੇ ਮਹਾਤਮਾ ਹੋ, ਤੁਸੀਂ ਬਹੁਤ ਵਧੀਆ ਸਮੇਂ ਤੇ ਆਏ ਹੋ, ਸਾਨੂੰ ਕੋਈ ਗਿਆਨ ਦੀ ਗੱਲ ਦੱਸੋ। ਫਰੀਦ ਸਾਹਿਬ ਚੁੱਪ ਰਹੇ, ਦੋ ਤਿੰਨ ਮਿੰਟ ਜੋ ਚੁੱਪ ਰਹੇ, ਫਿਰ ਦੋ ਚਾਰ ਹੋਰ ਮਜੱਜਿਸ ਬੰਦਿਆਂ ਨੇ ਕਿਹਾ ਕਿ ਬਾਬਾ ਜੀ, ਫਰੀਦ ਸਾਹਿਬ, ਸਾਡੀ ਬੇਨਤੀ ਹੈ, ਸਾਨੂੰ ਕੋਈ ਗਿਆਨ ਦੀ ਗੱਲ ਦੱਸੋ, ਕੋਈ ਸਤਸੰਗ ਸੁਣਾਓ। ਫਰੀਦ ਸਾਹਿਬ ਕਹਿੰਦੇ, ਭਰਾਵੋ, ਡੈਡ ਬਾਡੀ ਤੁਹਾਡੇ ਸਾਹਮਣੇ ਪਈ ਹੈ, ਇਸ ਤੋਂ ਵੱਡੀ ਹੋਰ ਗਿਆਨ ਦੀ ਗੱਲ ਕਿਹੜੀ ਹੋ ਸਕਦੀ ਹੈ ਕਿ ਸਾਨੂੰ ਇਹ ਹਕੀਕਤ ਨਹੀਂ ਪਤਾ ਵੀ ਜਿਵੇਂ ਆਹ ਪਈ ਹੈ ਤੇ ਅਸੀਂ ਵੀ ਪੈਣਾ, ਏਡੂ ਵੱਡਾ ਹੋਰ ਗਿਆਨ ਕਿਹੜਾ ਹੋ ਸਕਦਾ? ਕਿਉਂਕਿ ਜੇ ਤਨ ਹੈ ਕਾਗਜ਼ ਕੀ ਪੁੜੀਆ, ਆਹ ਜਿਹੜਾ ਸਾਡਾ ਸਰੀਰ ਹੈ ਨਾ, ਆਹ ਮੇਰੇ ਕੋਲ ਕਾਗਜ਼ ਹੈ ਇੱਕ, ਆਹ ਦੇਖੋ ਕਿਵੇਂ ਖੜਕਦਾ, ਇਹਦੇ ਤੇ ਦੋ ਡ੍ਰੌਪ ਪਾਣੀ ਦੇ ਪਾ ਦਿਓ, ਗਲ ਜੂਗਾ। ਇਹੀ ਇਸੇ ਤਰ੍ਹਾਂ ਹੀ ਸਾਡਾ ਸਰੀਰ ਹੈ, ਯੇ ਤਨ ਹੈ ਕਾਗਜ਼ ਕੀ ਪੁੜੀਆ, ਬੂੰਦ ਪੜਤ ਗਲ ਜਾਏਗਾ, ਕਹੋ ਕਬੀਰ ਸੁਣੋ ਪੀ ਸਾਧੋ, ਇੱਕ ਨਾਮ ਬਿਨਾਂ ਪਛਤਾਏਗਾ। ਚੰਗੇ ਕੰਮ ਪਰਮਾਤਮਾ ਦਾ ਨਾਂ ਹੀ ਤੁਹਾਡੇ ਨਾਲ ਜਾਣਾ, ਬਾਕੀ ਸਾਰਾ ਸਰੀਰ ਮਿੱਟੀ ਬਣ ਜਾਣਾ। ਸੋ ਇਸ ਕਰਕੇ ਥੋੜਾ ਜਿਹਾ ਟਾਈਮ ਹੈ, ਥੋੜਾ ਜਿਹਾ ਫਾਸਟ ਕਰ ਲਈਏ। ਸੋ ਇਸ ਕਰਕੇ ਘੁਮਿਆਰ ਦੀ ਇਗਜ਼ਾਮਪਲ ਦੇ ਲਓ, ਮਾਟੀ ਕਹੇ ਕੁਮਾਰ ਕੋ ਕਿਆ ਤੂੰ ਰੋਂਦੇ ਬੋ, ਇੱਕ ਦਿਨ ਐਸਾ ਹੋਏਗਾ ਮੈਂ ਰੋਂਦੂਗੀ। ਤੋ ਘੁਮਿਆਰ ਗੁਣ ਗੁਣ ਕੇ ਮਿੱਟੀ ਦੇ ਭਾਂਡੇ ਬਣਾਉਂਦਾ, ਮਿੱਟੀ ਕਹਿੰਦੀ ਉਹ ਦਿਨ ਯਾਦ ਕਰ ਘੁਮਿਆਰ ਸਾਹਿਬ, ਜੋ ਤੇਰੇ ਮੈਂ ਭਾਂਡੇ ਗੁੰਨ ਕੇ ਮਿੱਟੀ ਗੁੰਨ ਕੇ ਭਾਂਡੇ ਬਣਾਉਣੇ ਨੇ। ਸੋ ਇਸ ਕਰਕੇ ਜਿਹੜੀ ਸਾਡੀ ਲਾਈਫ ਹੈ ਨਾ, ਇਹਦੀ ਇੰਪੋਰਟੈਂਸ ਨੂੰ ਸਮਝਣ ਦੀ ਲੋੜ ਹੈ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਫਲ ਤੱਕ ਬਨ ਹੋਏ ਗਰੇ, ਬਹੁ ਨਾ ਲਾਗੇ ਡਾਰ। ਦੈਟ ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ। ਜਿਸ ਤਰ੍ਹਾਂ ਇੱਕ ਫਲ ਦਰਖਤ ਨਾਲ ਟੁੱਟ ਕੇ ਥੱਲੇ ਗਿਰ ਜਾਣ, ਜਿੰਨੇ ਮਰਜ਼ੀ ਸੂਈ ਧਾਗੇ ਨਾਲ ਗਲੂ ਨਾਲ ਜੋੜੋ, ਨਾਲ ਨਹੀਂ ਜੁੜਦਾ। ਇਸੇ ਤਰ੍ਹਾਂ ਜਦੋਂ ਸਾਡਾ ਸਾਹ ਨਿਕਲ ਗਿਆ ਨਾ, ਫਿਰ ਮੁੜ ਕੇ ਸਾਹ ਨਹੀਂ ਆਉਣਾ। ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀ, ਤੂੰ ਆਇਓ ਕਿਹੜਾ ਕੰਮ, ਖਾ ਪੀ ਕੇ ਸੌਂ ਕੇ ਘਰਾੜੇ ਮਾਰ ਕੇ ਜ਼ਿੰਦਗੀ ਬਰਬਾਦ ਕਰੀ ਜਾਂਦੇ ਹੋ। ਰੱਬ ਪੁੱਛੂਗਾ ਤੈਨੂੰ ਇਸ ਕਰਕੇ ਭੇਜਿਆ ਸੀ ਖਾਣ ਪੀਣ ਕੇ ਘਰਾੜੇ ਮਾਰਨ ਲਈ, ਤੂੰ ਸਾਰੀ ਜ਼ਿੰਦਗੀ ਆਪਣੀ ਖਾ ਪੀ ਕੇ ਐਸ਼ ਕਰਕੇ ਕੱਢ ਲਈ, ਤੇ ਜਿਹੜੇ ਕੰਮ ਲਈ ਤੈਨੂੰ ਭੇਜਿਆ ਸੀਗਾ ਉਹ ਕੰਮ ਤੂੰ ਪੂਰਾ ਨਹੀਂ ਕੀਤਾ। ਉਹ ਕਿਹੜਾ ਕੰਮ ਸੀ? ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ, ਉਹ ਕੱਖਾਂ ਵਾਂਗੂ ਰੁਲ ਜਾਂਦਾ, ਉਹਨੂੰ ਜੱਗ ਵਿੱਚ ਖੁਸ਼ੀਆਂ ਮਿਲਦੀਆਂ ਨਹੀਂ, ਜਿਹੜਾ ਸਬਰ ਸੰਤੋਖ ਨੂੰ ਭੁੱਲ ਜਾਂਦਾ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ, ਪੈ ਰੱਬ ਦੇ ਘਰ ਉਹਦਾ ਮੁੱਲ ਜਾਂਦਾ। ਸੋ ਸਾਨੂੰ ਪਰਮਾਤਮਾ ਨਾਲ ਵਿਸਾਲ ਕਰਨ ਲਈ ਇੱਥੇ ਭੇਜਿਆ ਸੀ। ਕੀ ਅਸੀਂ ਕਦੇ ਸ਼ੀਸ਼ੇ ਵਿੱਚ ਆਪਣੀ ਸ਼ਕਲ ਨਹੀਂ ਦੇਖੀ? ਸੱਚੀ ਦੱਸਿਓ, ਮੈਂ ਵੀ ਦੇਖਦੀ ਹਾਂ, ਮੈਂ ਸਵੇਰੇ ਤਿਆਰ ਹੋ ਕੇ ਆਇਆ, ਸ਼ਕਲ ਦੇਖਦਾ, ਕਿੱਥੇ ਗਈ ਸਾਡੀ ਜਵਾਨੀ, ਕਿੱਥੇ ਗਏ ਸਾਡੇ ਸਿਰ ਦੇ ਵਾਲ ਗੰਜੇ ਦੇ ਹੋ ਗਏ, ਕਿੱਥੇ ਗਈ ਸਾਡੀਆਂ ਅੱਖਾਂ ਐਨਕਾਂ ਲਾ ਗਈਆਂ, ਕਿੱਥੇ ਗਏ ਸਾਡੇ ਬੱਤੀ ਦੰਦ, ਕਿੱਥੇ ਗਏ ਗੋਡਿਆਂ ਦੇ ਵਿੱਚ ਜਿਹੜਾ ਹੁਣ ਫੜ ਪੈਂਦਾ, ਜਿਵੇਂ ਚੱਕੇ ਦੇ ਵਿੱਚ ਫੜ ਪੈਂਦਾ ਕਾਰ ਚ, ਉਸ ਤਰ੍ਹਾਂ ਸਾਡੇ ਗੋਡੇ ਟੇਢੇ ਮੇਢੇ ਹੋ ਗਏ, ਕਿੱਥੇ ਗਏ ਸਾਰਾ ਕੁਛ? ਕਿਉਂਕਿ ਸੋਚ ਕੇ ਦੇਖ ਲਓ, ਜਵਾਨੀ ਦੇ ਵਿੱਚ ਅਸੀਂ ਕਿੰਨੇ ਆਕੜ ਕੇ ਤੁਰਦੇ ਸੀ, ਕਿੰਨੇ ਵਾਲਾਂ ਨੂੰ ਘੱਸੇ ਮਾਰਦੇ ਸੀ, ਕਿੰਨੀਆਂ ਲਿਪਸਟਿਕਾਂ ਪਾਊਡਰ ਲਾ ਕੇ ਕਰਦੇ ਸੀ, ਉਹ ਕਿੱਥੇ ਗਏ? ਸੋ ਇਸੇ ਤਰ੍ਹਾਂ ਹੀ ਜਿਹੜਾ ਬਾਕੀ ਸਮਾਂ ਥੋੜਾ ਜਿਹਾ ਬਚਿਆ ਨਾ, ਇਹ ਵੀ ਝੜ ਜੂਗਾ। ਸੋ ਫਰੀਦ ਸਾਹਿਬ ਨੇ ਸਾਨੂੰ ਸਮਝਾਇਆ ਸੀ, ਦੇਖ ਫਰੀਦਾ ਚੋਡੀਆਂ ਦਾੜੀ ਹੋਈ ਪੂਰ, ਕਿ ਆਪਣੇ ਮੂੰਹ ਦੀਆਂ ਚੋਡੀਆਂ ਦੇਖ, ਚਿੱਟੀ ਦਾੜੀ ਦੇਖ, ਚਿੱਟੇ ਬਾਲ ਦੇਖ, ਦੇਖ ਫਰੀਦਾ ਚੋਡੀਆਂ ਦਾੜੀ ਹੋਈ ਪੂਰ, ਅੱਗੇ ਆ, ਦੇਖ ਫਰੀਦਾ ਚੋਡੀਆਂ ਦਾੜੀ ਹੋਈ ਪੂਰ, ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ। ਬੜਾ ਕੁਛ ਹੁਣ ਤੂੰ ਬਹੁਤ ਨੇੜੇ ਆ ਗਿਆ ਮੌਤ ਦੇ, ਜਿਹੜੀਆਂ ਜਵਾਨੀਆਂ ਜਵੁਨੀਆਂ ਸੀ ਉਹ ਪਿੱਛੇ ਹੋ ਗਈਆਂ, ਕਿੰਨਾ ਕੁਛ। ਸੋ ਇਸ ਕਰਕੇ ਸਾਨੂੰ ਹਮੇਸ਼ਾ ਪੋਜ਼ਿਟਿਵ ਐਟੀਚਿਊਡ ਰੱਖਣਾ ਚਾਹੀਦਾ। ਜਦੋਂ ਕੋਈ ਖੁਸ਼ੀ ਹੋਵੇ ਨਾ, ਬਜਾਏ ਬਰਾੜ ਦੇ, ਰਾਜਧਾਨੀ ਦੇ, ਉਹ ਬੀਕਾਨੇਰ ਵਾਲਿਆਂ ਦੇ ਲੱਡੂਆਂ ਦੇ ਡੱਬੇ ਆਰਡਰ ਕਰਦੇ ਫਿਰਦੇ ਹੋ ਨਾ, ਵੀ ਸਾਡੇ ਕਰਕੇ ਸਾਡੇ ਘਰ ਮੁੰਡਾ ਹੋਇਆ, ਸਾਡੀ ਨੌਕਰੀ ਦੀ ਤਰੱਕੀ ਹੋ ਗਈ, ਸਾਡਾ ਮੁੰਡਾ IAS ਬਣ ਗਿਆ, ਸਾਡਾ ਮੁੰਡਾ ਕੈਨੇਡਾ ਗਿਆ, ਖੁਸ਼ੀ ਦੇ ਵਿੱਚ ਰੱਬ ਨੂੰ ਅਸੀਂ ਯਾਦ ਹੀ ਨਹੀਂ ਕਰਦੇ। ਤੇ ਜਦੋਂ ਕਦੇ ਵਿਪਤਾ ਪੈ ਜਾਏ ਫਿਰ ਰੱਬ ਨੂੰ ਗਾਲਾਂ ਕੱਢਦੇ ਹਾਂ, ਮੇਰੀ ਤਾਂ ਕਿਸਮਤ ਹੀ ਮਾੜੀ ਹੈ ਜੀ, ਮੈਨੂੰ ਫਲਾਣੇ ਨੇ ਖਰਾਬ ਕਰਤਾ, ਤਿਮਕੇ ਨੇ ਖਰਾਬ ਕਰਤਾ। ਸੋ ਸਾਨੂੰ ਆਪਣਾ ਐਟੀਚਿਊਡ ਬਦਲਣ ਦੀ ਲੋੜ ਹੈ। ਕੀ ਬਦਲੀਏ ਕਿ ਜਦੋਂ ਵੀ ਸੁੱਖ ਹੋਵੇ, ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ। ਸੋ ਜਦੋਂ ਤੁਸੀਂ ਇਸ ਭਾਣੇ ਦੇ ਉੱਤੇ ਚੱਲੋਗੇ ਫਿਰ ਤੁਹਾਡਾ ਕੋਈ ਬਾਲ ਵਿੰਗਾ ਨਹੀਂ ਕਰਦਾ, ਜ਼ਿੰਦਗੀ ਖੁਸ਼ੀ ਖੁਸ਼ੀ ਨਿਕਲਦੀ ਹੈ। ਸੋ ਦੂਜਿਆਂ ਦੀ ਨਿੰਦਿਆ ਕਰਨ ਦੇ ਨਾਲੋਂ ਆਪਣੇ ਅੰਦਰ ਝਾਤੀ ਮਾਰੋ। ਬੁਰਾ ਜੋ ਢੂੰਡਣ ਮੈਂ ਚਲਾ, ਬੁਰਾ ਨਾ ਮਿਲਿਆ ਕੋ, ਜਬ ਤਨ ਖੋਜਾ ਆਪਣਾ ਮੁਝਸੇ ਬੁਰਾ ਨਾ ਕੋ। ਸੋ ਇਸ ਕਰਕੇ ਆਪਣੇ ਸਰੀਰ ਦਾ ਗਿਆਨ ਰੱਖੀਏ। ਸਰੀਰ ਦੇ ਵਿੱਚ ਹਰ ਵਕਤ ਅਸੀਂ ਕਦੇ ਚਿੱਟੇ ਪਾ ਦਿੰਦੇ ਹਾਂ, ਕਦੇ ਸ਼ਰਾਬ ਪਾ ਦਿੰਦੇ ਹਾਂ, ਕਦੇ ਨਸਵਾਰ ਦੇ ਲਾ ਦਿੰਦੇ, ਕਦੇ ਜਰਦਾ ਪਾਈ ਜਾਂਦਾ, ਕੋਈ ਗਰੀਸ ਹੀ ਖਾਈ ਜਾਂਦਾ, ਸਾਡੀ ਸ਼ਕਲ ਡੱਡੂ ਵਰਗੀ ਬਣ ਜਾਂਦੀ ਹੈ। ਜੇ ਹਰ ਵਕਤ ਨੀਂਦ ਹੀ ਆਉਂਦੀ ਰਹੇ, ਹੱਡ ਗੋਡੇ ਹੀ ਦੁਖਦੇ ਰਹਿਣ, ਪਜਾਮੇ ਦੇ ਵਿੱਚ ਟੱਟੀ ਪਿਸ਼ਾਬ ਹੀ ਨਿਕਲ ਜੇ, ਹਸਪਤਾਲ ਜਾ ਕੇ ਟੂਟੀਆਂ ਹੀ ਲੱਗੀਆਂ ਵੀ ਹਨ, ਸਾਡੇ ਬਲੱਡ ਦੇ ਸਾਨੂੰ ਬਾਈਪਾਸ ਹੋਈ ਵੀ ਹੈ, ਬ੍ਰੇਨ ਦੀ ਪ੍ਰੋਬਲਮ ਹੈ, ਕੈਂਸਰ ਦੀ ਪ੍ਰੋਬਲਮ ਹੈ, ਹਾਂਜੀ, ਤੇ ਉਹ ਕਿਉਂ ਹੁੰਦੀ ਹੈ, ਨਾੜੀਆਂ ਸਾਡੀਆਂ ਕਿਉਂ ਰੁਕਦੀਆਂ ਨੇ। ਠੰਡੀ ਬੀਅਰ ਦੇ ਵਿੱਚ ਬਹੁਤ ਜ਼ਿਆਦਾ ਬਰਫ਼ ਪਾ ਕੇ ਗਰਮ ਗਰਮ ਚਿਕਨ ਖਾਂਦੇ ਹਾਂ, ਨਾੜਾਂ ਆਪ ਹੀ ਜੁੜਨਗੀਆਂ। ਪੀਜੇ ਦੇ ਉੱਤੇ ਪਾ ਪਾ ਕੇ ਵੱਧ ਤੋਂ ਵੱਧ ਚੀਜ਼ ਖਾਂਦੇ ਹਾਂ, ਤੇ ਤੁਸੀਂ ਕਦੇ ਉਹ ਦੇਖ ਲਓ ਆਪਣੀਆਂ ਨਾਲੀਆਂ ਜਿੱਥੋਂ ਸਾਫ਼ ਕਰਦੇ ਹੋ, ਉਹ ਨਾਲ ਹੀ ਜੁੰਮੜ ਜਾਂਦੀ ਹੈ, ਉਹ ਸਾਡੀਆਂ ਨਾੜੀਆਂ ਹੋਈਆਂ ਬਲੌਕ, ਫਿਰ ਤਾਲਾ ਪਾੜ ਕੇ ਡਾਕਟਰ ਤੁਹਾਡਾ ਬਾਈਪਾਸ ਸਰਜਰੀ ਕਰਦਾ। ਸੋ ਇਸ ਕਰਕੇ ਸਰੀਰ ਦੀ ਇੰਪੋਰਟੈਂਸ ਵੀ ਸਮਝੋ ਲਾਈਫ ਨੂੰ। ਹੈਲਥ ਇਜ਼ ਵੈਲਥ। ਜੇ ਅਸੀਂ ਰੋਜ਼ ਐਕਸਰਸਾਈਜ਼ ਕਰੀਏ, ਡਾਇਟ ਸਾਡੀ ਵਧੀਆ ਹੋਵੇ, ਤੇ ਚਾਰ ਪੈਸੇ ਜੋ ਸਰੀਰ ਚੰਗਾ ਹੋਊਗਾ, ਚਾਰ ਪੈਸੇ ਵੀ ਕਮਾਵਾਂਗੇ, ਬਿਮਾਰੀਆਂ ਤੋਂ ਵੀ ਬਚੇ ਰਹਾਂਗੇ, ਤੇ ਮਾਲਕ ਦੀ ਯਾਦ ਵਿੱਚ ਪਾਠ ਵੀ ਕਰ ਲਾਂਗੇ, ਭਜਨ ਸਿਮਰਨ ਵੀ ਕਰਾਂਗੇ। ਇਸ ਕਰਕੇ ਸਾਨੂੰ ਲਾਈਫ ਦੇ ਵਿੱਚ ਕੀ ਹੈ ਕਿ ਅਸੀਂ ਕੋਸ਼ਿਸ਼ ਕਰੀਏ ਕਿ ਹਰ ਵਕਤ ਆਰਗੂਮੈਂਟ 'ਚ ਨਾ ਫਸੀਏ। ਆਰਗੂਮੈਂਟ ਇਸੀ ਕਰੀਏ ਨੇ, ਬਹਿਸ ਮੁਹਾਸੇ ਕੀ ਫਾਇਦਾ, ਚਾਰ ਘੰਟੇ ਬੈਠਦੇ ਨਹੀਂ। ਮੈਂ ਕੱਲ੍ਹ ਇੱਕ ਪ੍ਰੋਗਰਾਮ ਕੀਤਾ, ਵਨ ਫਿੰਗਰ ਵਰਸਿਸ 3, ਉਹਦੇ ਵਿੱਚ ਇਹੀ ਦੱਸਿਆ ਕਿ ਅਸੀਂ ਐਵੇਂ ਹੀ ਬਿਨਾਂ ਮਤਲਬ ਆਰਗੂਮੈਂਟ ਕਰੀਏ ਨਾ, ਹਰੇਕ ਬੰਦੇ ਦਾ ਕੋਈ ਫੀਲਡ ਹੋ ਸਕਦਾ। ਜਿਹੜਾ ਡਾਕਟਰ ਹੈ ਨਾ, ਮੈਂ ਤੁਹਾਨੂੰ ਲਾਈਟ ਨੋਟ 'ਚ ਇੱਕ ਮਿੰਟ ਸੁਣਾ ਦੇਣਾ, ਜੇ ਕਿਸੇ ਦੇ ਘਰੇ ਡਾਕਟਰ ਚਲਿਆ ਜਾਵੇ ਨਾ, ਸਾਰੇ ਘਰ ਦੇ ਬਿਮਾਰ ਹੋ ਜਾਂਦੇ, ਡਾਕਟਰ ਸਾਹਿਬ ਮੈਨੂੰ ਦੱਸਿਓ ਮੇਰਾ ਸਿਰ ਦੁਖਦਾ ਹੈ, ਡਾਕਟਰ ਸਾਹਿਬ ਮੈਨੂੰ ਐਂ ਦੱਸਿਓ, ਡਾਕਟਰ ਸਾਹਿਬ ਮੈਨੂੰ ਐਂ ਦੱਸਿਓ। ਤੇ ਜੇ ਕੋਈ ਮਰੀਜ਼ ਆ ਜਾਏ ਤੁਹਾਡੇ ਕੋਲ, ਅਸੀਂ ਸਾਰੇ ਹੀ ਡਾਕਟਰ ਬਣ ਜਾਂਦੇ, ਲੈ ਫਿਰ ਤੂੰ ਹਲਦੀ ਖਾ ਲਿਆ ਕਰ, ਲੈ ਫਿਰ ਤੂੰ ਲੌਂਗਾਂ ਦਾ ਰਸ ਪੀਆ ਕਰ, ਲੈ ਤੂੰ ਫਲਾਣੇ ਬਾਬੇ ਕੋਲ, ਇਹ ਸਾਡੀ ਫੇਵਰਟ ਹੈ। ਸੋ ਇਸ ਕਰਕੇ ਅੱਜ ਜਿੱਥੇ ਸਾਨੂੰ ਪਰਮਾਤਮਾ ਨੇ ਰੱਖਿਆ ਉਹਦੇ ਬਾਰੇ ਰੱਖੋ ਗਿਆਨ, ਦੂਜਿਆਂ ਦੇ ਵਿੱਚ ਟੰਗ ਨਾ ਫਸਾਓ, ਬਾਹਲੇ ਆਰਗੂਮੈਂਟ ਨਾ ਕਰੋ, ਆਰਗੂਮੈਂਟ 'ਚ ਕੱਢਣ ਪਾਉਣ ਨੂੰ ਕੁਛ ਨਹੀਂ ਹੈ। ਤੇ ਦੂਜੀ ਗੱਲ ਅਖੀਰ 'ਚ ਮੈਂ ਦੱਸਣਾ ਚਾਹੁੰਦਾ ਵੀ ਕਦੇ ਵੀ ਦੂਜੇ ਦੀ ਥਾਲੀ ਦਾ ਲੱਡੂ ਵੱਡਾ ਨਾ ਦੇਖੋ, ਜੋ ਕੁਛ ਤੁਹਾਡੇ ਕੋਲ ਹੈ ਉਹਦੇ ਬਾਰੇ ਸੋਚੋ। ਮੈਂ ਕਾਲਜ ਦੇ ਦਿਨਾਂ ਵਿੱਚ ਇੱਕ ਕਹਾਣੀ ਲਿਖੀ ਸੀ, ਮੈਨੂੰ ਮਿੰਨੀ ਕਹਾਣੀ ਲਿਖਣ ਦਾ ਸ਼ੌਕ ਸੀਗਾ, ਮੈਂ ਫਟਾਫਟ ਇੱਕ ਮਿੰਟ 'ਚ ਮੁਕਾ ਦਿੰਦਾ ਕਿਉਂਕਿ ਟਾਈਮ ਸਾਡੇ ਕੋਲ 2-4 ਮਿੰਟ ਹੈਗੇ ਹਾਲੇ, ਕਿ ਇੱਕ ਬੰਦਾ ਸੇਠ ਸੀਗਾ, ਟੋਪੀ ਲਈ ਵੀ ਹੈ, ਚਿੱਟੇ ਕੱਪੜੇ ਪਾਏ ਨੇ, ਕਾਰ 'ਚ ਬੈਠਾ, ਮੋਟਾ ਸਰੀਰ ਹੈ, ਡਰਾਈਵਰ ਕਾਰ ਚਲਾ ਰਿਹਾ, ਤੇ ਉਹਦੇ ਆਪੋਜਿਟ ਇੱਕ ਲੇਡੀ ਆਈ, ਨੰਗੇ ਪੈਰ ਨੇ, ਪਾਟਿਆ ਜਾਂ ਕਮੀਜ਼ ਆ, ਸਿਰ ਦੇ ਉੱਤੇ ਕੱਖਾਂ ਦੀ ਪੰਡ, ਘਾਹ ਦੀ ਪੰਡ ਚੱਕੀ ਵੀ ਹੈ, ਪੂਰੀ ਗਰਮੀ ਹੈ। ਜਦੋਂ ਕਾਰ ਨਿਕਲੀ, ਜਨਾਨੀ ਨੂੰ ਕ੍ਰੋਸ ਕੀਤੀ ਤਾਂ ਸੇਠ ਨੇ ਡਰਾਈਵਰ ਨੂੰ ਕਿਹਾ ਕਾਰ ਰੋਕੀ ਬਈ, ਉਹਨੇ ਕਾਰ ਰੋਕ ਲਈ, ਤੇ ਉਹਨੇ ਪਿੱਛੇ ਮੁੜ ਕੇ ਦੇਖਿਆ ਵੀ ਜਨਾਨੀ ਆਉਂਦੀ ਹੈ, ਜਨਾਨੀ ਵੀ ਰੁਕ ਗਈ ਸੇਠ ਨੂੰ ਕਾਰ ਦੇਖ ਕੇ। ਸੇਠ ਨੇ ਦੇਖਿਆ ਜਨਾਨੀ ਮੇਰੇ ਕੰਨੀ ਦੇਖਦੀ ਹੈ, ਤੇ ਸੇਠ ਨੇ ਰੱਬ ਦੇ ਅੱਗੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ, ਹੇ ਰੱਬਾ, ਮੈਂ ਤੇਰੇ ਕੀ ਮਾਂਹ ਮਾਰੇ ਸੀਗੇ, ਮੇਥੋਂ ਸਾਹ ਲਿਆ ਨਹੀਂ ਜਾਂਦਾ, ਕਾਰ 'ਚ ਬੈਠਾ ਵੀ ਕਿੰਨਾ ਔਖਾ, ਗੋਡੇ ਮੇਰੇ ਠੀਕ ਨਹੀਂ ਹੁੰਦੇ, ਨਿਗਾਹ 'ਚ ਮੈਨੂੰ ਦਿਸਦੀ ਨਹੀਂ ਹੈ, ਤੇ ਉਹ ਜਨਾਨੀ ਮੈਨੂੰ ਬਣਾ ਆਉਂਦਾ, ਦੇਖ ਲਾ ਧੁੱਪ ਦੇ ਵਿੱਚ ਵੀ ਭੱਜੀ ਫਿਰਦੀ ਹੈ, ਕਿੰਨਾ ਲੋਹੇ ਵਰਗਾ ਸਰੀਰ ਹੈ, ਕੰਪਲੇਂਟ ਕਰਤੀ ਨਾ। ਉਧਰੋਂ ਜਨਾਨੀ ਨੇ ਸੇਠ ਨੂੰ ਦੇਖਿਆ, ਉਹਨੇ ਵੀ ਰੱਬ ਨੂੰ ਸ਼ਿਕਾਇਤ ਕੀਤੀ ਕਿ ਉਹ ਰੱਬਾ, ਮੈਂ ਤੇਰੇ ਕੀ ਮਾਂਹ ਮਾਰੇ ਸੀਗੇ, ਮੈਨੂੰ ਨੰਗੇ ਪੈਰਾਂ ਧੁੱਪ ਦੇ ਵਿੱਚ ਭੱਜੀ ਫਿਰਦੀ ਹਾਂ, ਸਿਰ 'ਤੇ ਪੰਡ ਚੱਕੀ ਵੀ ਹੈ, ਉਹ ਸੇਠ ਵਰਗਾ ਬਣਾਉਣ ਦਾ ਕਿੰਨੀ ਵਧੀਆ ਕਾਰ 'ਚ ਬੈਠਾ। ਸੋ ਅਸੀਂ ਦੂਜੇ ਦੀ ਥਾਲੀ ਦੇ ਲੱਡੂ, ਜਿਹੜਾ ਕੁਛ ਸਾਨੂੰ ਪਰਮਾਤਮਾ ਨੇ ਦਿੱਤਾ, ਸਾਡਾ ਹਿਸਟ ਪੁਸ਼ ਨਹੀਂ ਦਿੱਤਾ, ਵੀ ਸ਼ੁੱਡ ਬੀ ਥੈਂਕਫੁਲ। ਉਹ ਸਰੀਰ ਨੂੰ, ਉਹ ਸੇਠ ਨੂੰ ਪੁੱਛੇ ਵੀ ਭਾਈ ਸਾਹਿਬ, ਜੇ ਤੈਨੂੰ ਕਾਰ 'ਚੋਂ ਉਤਾਰ ਕੇ ਤੁਰਨਾ ਪੈ ਜਾਵੇ, ਫਿਰ ਤੈਨੂੰ ਕਾਰ ਦਿੱਤੀ, ਜੇ ਤੇਰਾ ਮੋਟਾ ਸਰੀਰ ਹੈ ਤਾਂ ਰੱਬ ਦਾ ਸ਼ੁਕਰ ਕਰ ਵੀ ਸੱਚੇ ਪਾਤਸ਼ਾਹ ਮੂੰਹ ਤਾਂ ਤੁਰ ਨਹੀਂ ਸਕਦਾ ਜੀ, ਤੂੰ ਮੈਨੂੰ ਕਾਰ ਹੀ ਦਿੱਤੀ। ਸੋ ਸਾਨੂੰ ਹਮੇਸ਼ਾ ਪੋਜ਼ਿਟਿਵ ਐਟੀਚਿਊਡ ਰੱਖਣਾ ਚਾਹੀਦਾ ਲਾਈਫ ਦੇ ਵਿੱਚ। ਸੋ ਜੇ ਲਾਈਫ ਦੇ ਵਿੱਚ ਪੋਜ਼ਿਟਿਵ ਐਟੀਚਿਊਡ ਰੱਖਾਂਗੇ, ਚਾਰ ਦਿਨ ਖੁਸ਼ੀ ਦੇ ਬੀਤ ਜਾਣਗੇ, ਨਹੀਂ ਤਾਂ ਰੂੰਦੇ ਹਾਂ, ਰੂੰਣਾ ਸਾਡਾ ਫਿਦਰੇ ਤਾਂ ਰੋਈ ਜਾਂਦੇ ਹਾਂ ਕਿਉਂਕਿ ਅਸੀਂ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਦੇਖਦੇ ਹਾਂ। ਸੋ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀ, ਜੇ ਕੋਈ ਵੱਧ ਘੱਟ ਕੇ ਆ ਗਿਆ ਹੋਵੇ ਉਹਦੇ ਲਈ ਮਾਫ਼ੀ, ਜਿਹੜਾ 1-2 ਮਿੰਟ ਬਚਦੇ ਨੇ ਉਹ ਤੁਸੀਂ ਗਾਣਾ ਸੁਣ ਲਓ। ਨੈਕਸਟ ਵੀਕ ਆਪਾਂ ਫਿਰ ਕੋਈ ਹੋਰ ਪ੍ਰੋਗਰਾਮ ਕਰਾਂਗੇ। ਖੁਸ਼ਦੇਵ ਮਿੱਤਲ ਜੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਥੈਂਕਸ ਧੂਰੀ ਤੋਂ, ਇਹਨਾਂ ਦਾ ਜਨਮ ਦਿਨ ਸੀਗਾ 1-2 ਦਿਨ ਪਹਿਲਾਂ, ਸੋ ਜਨਮ ਦਿਨ ਦੀਆਂ ਮੁਬਾਰਕਾਂ। ਸੋ ਸੁਣੋ ਲਾਸਟ ਗਾਣਾ।
Oh, जिंदगी एक सफर है सुहाना, यहाँ कल क्या हो किसने जाना। जिंदगी एक सफर है सुहाना, यहाँ कल क्या हो किसने जाना। अरे ओले ओले ओ, 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 ओले ओले ओ। चांद तारों से चलना है आगे, आसमानों से बढ़ना है आगे। पीछे रह जाएगा ये जमाना, यहाँ कल क्या हो किसने जाना। आज जिंदगी एक सफर है सुहाना, यहाँ कल क्या हो किसने जाना। उठने उठने हो, 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 उठने उठने हो। हंसते गाते जहाँ से गुजर, दुनिया की तू परवाह न कर। हंसते गाते जहाँ से गुजर, दुनिया की तू परवाह न कर। मुस्कुराते हुए जिंदगी।
The views expressed on the preceding program may not necessarily be those of the owner or management of WTOR radio station.
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر
6478724900
اپنی کمیونٹی دا سب تو وڈا ودیا کوالٹی والا تے سب تو پرانا सोडी फर्नीचर हर घर की पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर बढ़िया क्वालिटी ते डिस्काउंटेड प्राइस से मिल जाता। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
यह फार्मेसी ते छेती नाल कीता गया एक असेसमेंट है। 2018 तो हुण तक 80,000 तो वध नर्सां दी भर्ती है। यह देखभाल है जदों अते जिथे तुहानू इस दी लोड़ होवे। ontario.ca/yourhealth ते जाके वो सारे तरीके वेखो जिन्हां राही असीं तुहानू देखभाल नाल जोड़ रहे हां। इस दी अदायगी ओंटेरियो सरकार वल्लों कीती गई है।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ, ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1,500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ